ਵਾਰ ਜਾਂ ਵਾਰੇ ਜਾਗਤ ਬੈਠਤ ਸੋਵਤ ਜਾਗਤ ਏ ਮਨ ਤੁਝੇ ਚਿਤਾਰੇ ਸੁਖ ਦੁਖ ਇਸ ਮਨ ਕੀ ਬਿਰਥਾ ਤੁਧਵੀ ਆਗੇ ਸਾਰੇ ਮੇਰੇ ਪ੍ਰਾਣੀ ਅਧਾਰੇ ਪਰਬ ਜੀ ਮੇਰੇ ਪ੍ਰਾਣੀ ਲੱਖ ਚੁਰਾਸੀ ਜੋਨ ਵਿੱਚੋਂ ਮਾਨੁਖ ਦੀ ਵਡਿਆਈ ਹੈ। ਲੱਖ 84 ਜੋਨ ਵਿੱਚ ਉੱਤਮ ਜਨਮ ਸਮਾਨ ਛੇ ਇਸ ਧਰਤੀ ਪਰ ਤੇਰੀ ਸਿਕਦਾਰੀ ਅਵਰ ਜੋਨ ਤੇਰੀ ਪਨਿਹਾਰੀ ਲੱਖ 84 ਜੋਨ ਸਵਾਈ ਮਾਨੁਖ ਉੱਪਰ ਦੀ ਵਡਿਆਈ ਇਸ ਪੌੜੀ ਤੇ ਜੋ ਨਰ ਚੂਕੇ ਸੋ ਆਏ ਜਾਏ ਦੁੱਖ ਪਾਏਗਾ। ਮਨੁੱਖਾ ਦੇ ਲੱਖ 84 ਜੋਨ ਦਾ ਗੇੜਾ ਕੱਟ ਕੇ ਇਸ ਜੀਵ ਨੂੰ ਬੜਾ ਮੁਸ਼ਕਿਲ ਹੱਥ ਆਈ। ਇਹਦੇ ਵਿੱਚ ਆ ਕੇ ਜੇ ਆਪਣੀ ਜ਼ਿੰਦਗੀ ਨੂੰ ਸਿਰਫ ਖਾਣ ਪੀਣ ਤੱਕ ਐਸ਼ੋ ਇਸ਼ਰਤ ਤੱਕ ਹੀ ਮਹਿਦੂਦ ਰੱਖ ਕੇ ਫਿਰ ਉਸੇ ਚੱਕਰ ਵਿੱਚ ਜਾ ਪਿਆ, ਉਹੀ ਜਮਾਂ ਦੇ ਮੂੰਹ ਵਿੱਚ ਜਾ ਪਿਆ, ਤੇ ਮਾਨਵਤਨ ਤਾਰੇ ਦਾ ਫਾਇਦਾ ਹੀ ਇਸ ਕਰਕੇ ਮਾਨਵਤਨ ਧਾਰੇ ਦਾ ਫਾਇਦਾ ਇਹ ਹੈ ਵਾਹਿਗੁਰੂ ਦੀ ਬੰਦਗੀ ਕਰੇ ਔਰ ਬੰਦਗੀ ਕਰਕੇ ਜਮਾਂ ਦਾ ਨਰਕਾਂ ਦਾ 84 ਦਾ ਦੁੱਖ ਕੱਟ ਕੇ ਕਿਸੇ ਇਹੋ ਜਿਹੇ ਸੁੱਖ ਵਿੱਚ ਲੀਨ ਹੋ ਜਾਏ ਜਿਸ ਨੂੰ ਆਤਮ ਸੁੱਖ ਕਿਹਾ ਜਾਂਦਾ ਹੈ, ਜਿਸ ਸੁੱਖ ਦਾ ਕਦੇ ਵਿਨਾਸ਼ ਨਹੀਂ ਹੁੰਦਾ। ਸੋ ਉਹ ਪ੍ਰਾਪਤ ਕਰਕੇ ਉਹ ਜਿਹੀ ਬਣ ਜਾਵੇ ਜਿਸ ਤੋਂ ਵਿਛੜਿਆ ਹੈ। ਇਸ ਮਾਨਵਤਨ ਦਾ ਦਰਅਸਲ ਇਹ ਪ੍ਰਯੋਜਨ ਹੈ। ਤਦੇ ਹੀ ਗੁਰੂ ਜੀ ਸਾਨੂੰ ਇਉਂ ਦੱਸਦੇ ਹੈ, ਬੰਦਾ ਨਾਮ ਦੇ ਜਪਣ
ਆਇਆ।
ਫਰਜ਼ ਨੂੰ ਭੁੱਲ ਗਿਆ, ਜਿਵੇਂ ਜਾਦੂ ਦੇ ਅਸਰ ਦੇ ਹੇਠਾਂ ਆਇਆ ਇਨਸਾਨ ਕੁਛ ਦਾ ਕੁਛ ਹੀ ਸਮਝ ਬਹਿੰਦਾ ਹੈ। ਜਾਦੂਗਰ ਇਹੋ ਜਿਹਾ ਆਪਣਾ ਜਾਲ ਵਿਛਾਉਂਦਾ ਹੈ, ਇਹੋ ਜਿਹਾ ਅਸਰ ਪੈਦਾ ਕਰਦਾ ਹੈ ਮਾਨਵ ਰੱਖਾਂ 'ਤੇ, ਇਨਸਾਨ ਦੇ ਕੁਛ ਦਾ ਕੁਛ ਹੀ ਦਿਖਾਉਂਦਾ ਹੈ, ਅਣਹੁੰਦੀ ਵਸਤੂ ਨੂੰ ਹੁੰਦੀ ਕਰ ਦਿਖਾਉਂਦਾ ਹੈ, ਅਣਹੁੰਦੀ ਨੂੰ ਅਣਹੁੰਦੀ ਕਰ ਦਿਖਾਉਂਦਾ। ਇਸੀ ਤਰ੍ਹਾਂ ਈਸ਼ਵਰੀ ਮਾਇਆ ਕਹੋ, ਈਸ਼ਵਰੀ ਜਾਦੂ ਕਹੋ, ਅਵਿਦਿਆ ਕਹੋ, ਅਗਿਆਨ ਕਹੋ, ਦੁਆਇਤ ਕਹੋ, ਫੁੱਲ ਕਹੋ, ਮਨ ਕਹੋ, ਇੱਕੋ ਚੀਜ਼ ਦੇ ਨਾਂ ਹਨ ਜਿਸਦੇ ਅਧੀਨ ਹੋ ਕੇ ਅਸਲੀ ਫਰਜ਼ ਨੂੰ ਭੁੱਲ ਕੇ ਇਸਨੇ ਆਪਣੀ ਜ਼ਿੰਦਗੀ ਨੂੰ ਸਿਰਫ ਖਾਣ ਪੀਣ ਹੱਸਣ ਖੇਡਣ ਦੁਨੀਆਂ ਦੇ ਮੋਹ ਮਮਤਾ ਤੱਕ ਹੀ ਮਹਿਦੂਦ ਰੱਖ ਲਿਆ ਹੈ। ਸੋ ਆਓ ਇਸ ਵਾਸਤੇ ਗੁਰੂ ਜੀ ਸਾਨੂੰ ਦੱਸਦੇ ਹਨ, ਆਵਨ ਤੋਂ ਇਹ ਕਹਿ ਕੋ ਆਇਆ, ਦਰਸਲ ਮਾਨਵ ਤਨ ਧਾਰ ਕੇ ਆਇਆ ਤਾਂ ਭਜਨ ਕਰਨ ਨੂੰ ਹੈ, ਪਰ ਉਸ ਕੰਮ ਨੂੰ ਛੱਡ ਕੇ ਮੇਰਾ ਪੂਰਾ ਦੁਨਿਆਵੀ ਹੱਦਾਂ ਤੱਕ ਹੀ ਆਪਣੇ ਆਪ ਨੇ ਇਸਨੂੰ ਮਹਿਦੂਦ ਰੱਖ ਲਿਆ ਹੈ। ਇਹ ਮਾਇਆ ਦਾ ਗਲਬਾ ਇਸ ਦੇ ਮਨ ਉੱਪਰ ਪਿਆ ਹੋਇਆ। ਜਿਸ ਵਕਤ ਸਤਸੰਗ ਪ੍ਰਾਪਤ ਹੋਵੇ, ਵਿਚਾਰ ਪ੍ਰਾਪਤ ਹੋਵੇ, ਉਸ ਦੁਆਰਾ ਮਾਇਆ ਜਾਂ ਗਿਆਨ ਇਹ ਅਵਿਚਾਰ ਦਾ ਪਰਦਾ ਦੂਰ ਹੋ ਕੇ ਅਸਲੀਅਤ ਦੀ ਸੋਝੀ ਪੈਂਦੀ ਹੈ। ਸਤਿਗੁਰੂ ਨਾਨਕ ਦੇਵ ਮਹਾਰਾਜ ਜਲੰਧਰ ਦੀ ਸਾਰ ਕਰਦੇ ਕਰਦੇ ਕਿਸੇ ਕੋਰ ਜੰਗਲ 'ਚ ਬੈਠੇ ਸ਼ਬਦ ਦਾ ਉਚਾਰਨ ਕਰਦੇ ਹਨ, ਮਰਦਾਨਾ ਰਬਾਬ ਵਜਾ ਰਿਹਾ ਹੈ। ਵਿਚਾਰ ਕੇ ਪੜ੍ਹਦੇ ਹਾਂ ਤਾਂ ਸਾਨੂੰ ਤਿੰਨ ਦਰਜਿਆਂ ਦੀ ਬਾਣੀ ਪ੍ਰਾਪਤ ਹੁੰਦੀ ਹੈ। ਤਿੰਨ ਕਿਸਮ ਦਾ ਉਪਦੇਸ਼ ਸਾਨੂੰ ਮਿਲਦਾ ਹੈ, ਜਿਸ ਨੂੰ ਭਿਆਨਕ, ਰੋਚਕ ਔਰ ਯਥਾਰਥ ਕਿਹਾ ਜਾਂਦਾ। ਸਤਿਕਾਰ ਦੇ ਮੁਤਾਬਿਕ ਹੀ ਗੁਰੂ ਜੀ ਨੇ ਉਪਦੇਸ਼ ਕੀਤਾ ਹੈ। ਤਿੰਨ ਕਿਸਮ ਦੇ ਅਧਿਕਾਰੀ ਹਨ, ਉਹਨਾਂ ਨੂੰ ਅਧਿਕਾਰ ਦੇ ਮੁਤਾਬਕ ਹੀ ਉਪਦੇਸ਼ ਕੀਤਾ। ਜਿਵੇਂ ਡਾਕਟਰ ਜਿਹੀ ਜੀ ਕਿਸੇ ਦੀ ਬਿਮਾਰੀ ਹੁੰਦੀ ਹੈ, ਉਹ ਜਿਹੀ ਇਲਾਜ ਹੈ ਉਹਦੀ ਜਿਹੀ ਦਵਾਈ ਦਿੰਦਾ। ਜਿਸ ਨੂੰ ਬੁਖਾਰ ਹੈ, ਡਾਕਟਰ ਉਸਨੂੰ ਬੁਖਾਰ ਦੀ ਦਵਾਈ ਦੇਵੇਗਾ। ਜਿਸਦੇ ਸਿਰ ਦਰਦ ਹੈ, ਉਸਨੂੰ ਸਿਰ ਦਰਦ ਦੀ ਦਵਾਈ ਦੇਵੇਗਾ। ਜਿਸ ਨੂੰ ਪੇਟ ਦਰਦ ਹੈ, ਉਸਨੂੰ ਪੇਟ ਦਰਦ ਦੀ ਦਵਾਈ ਦੇਵੇਗਾ। ਸੋ ਇਹ ਨਹੀਂ ਹੋਏਗਾ ਬਿਮਾਰੀ ਕੁਛ ਤੇ ਦਵਾਈ ਕੁਛ ਦੇਵੇ। ਇਸੇ ਤਰ੍ਹਾਂ ਹੀ ਗੁਰਬਾਣੀ ਵੀ ਗੁਰੂ ਜੀ ਨੇ ਅਧਿਕਾਰ ਦੇ ਮੁਤਾਬਕ ਹੀ ਉਚਾਰਨ ਕੀਤੀ ਹੈ। ਸੰਸਾਰ ਮੰਡਲ ਵਿੱਚ, ਇਸ ਮਿਤੂ ਮੰਡਲ ਵਿੱਚ ਜਿਹੜਾ ਮੌਤ ਦਾ ਮੰਡਲ ਹੈ, ਦੇਖਦੇ ਨੇ ਸਭ ਆ ਕੇ ਤੁਰੀ ਜਾਂਦੇ ਹਨ। ਛੋਟਾ ਵੱਡਾ, ਗਰੀਬ ਅਮੀਰ, ਮੁਸਾਫਰਖਾਨਾ ਹੈ। ਚਾਰ ਦਿਨ ਦੀ ਮੁਸਾਫਰੀ ਕੱਟ ਕੇ ਸਭ ਨੇ ਤੁਰ ਜਾਣਾ। ਪਹਿਲੇ ਤੁਰ ਗਏ ਹਨ, ਬਾਕੀ ਦੇ ਤੁਰ ਜਾਣਗੇ। ਇਹ ਰਹਿਣ ਦਾ ਥਾਂ ਨਹੀਂ, ਸਾਡਾ ਅਸਲੀ ਮੁਕਾਮ ਤਾਂ ਹੋਰ ਹੈ। ਜਿੱਥੋਂ ਅਸੀਂ ਵਿਛੜ ਕੇ ਆਏ, ਸਾਡਾ ਸਭ ਦਾ ਅਸਲੀ ਮੁਕਾਮ ਇੱਕ ਹੈ। ਉਸ ਤੋਂ ਵਿਛੜ ਕੇ ਅੱਡ ਥਾਵੀਂ ਫੈਲ ਗਏ, ਅਖੀਰ ਉੱਥੇ ਹੀ ਸਭ ਨੇ ਪਹੁੰਚਣਾ ਹੈ। ਜਿਵੇਂ ਸਾਰੇ ਨਦੀਆਂ ਨਾਲੇ ਇਕੱਠੇ ਹੋ ਕੇ ਇੱਕੋ ਸਮੁੰਦਰ ਵਿੱਚ ਮਿਲਣਗੇ। ਇਸੇ ਤਰ੍ਹਾਂ ਸਭ ਦਾ ਆਦਿ ਵਾਹਿਗੁਰੂ ਹੈ। ਵਾਹਿਗੁਰੂ ਚੋਂ ਵਿਛੜ ਕੇ ਅਨੇਕਾਂ ਜੋਨੀਆਂ ਦੀਆਂ ਦੁੱਖ ਤਕਲੀਫਾਂ ਉਠਾ ਕੇ ਮਾਨਕ ਦੇਹ ਦੇ ਵਿੱਚ ਆ ਕੇ ਫਿਰ ਉਸੇ ਨੂੰ ਮਿਲਣ ਦਾ ਉਪਰਾਲਾ ਕਰਨਾ, ਉਸ ਨੂੰ ਮਿਲ ਜਾਣਾ, ਉਹ ਸਾਡਾ ਆਖਰੀ ਮਕਾਮ ਹੈ। ਹਮ ਵਾਸੀ ਉਸ ਦੇਸ਼ ਕੇ ਜਹਾਂ ਪਾਬਨ ਕਾ ਖੇਲ, ਦੀਵਾ ਬੋਲੇ ਅਗਮ ਕਾ ਬਿਨ ਬਾਤੀ ਬਿਨ ਤੇਲ। ਉਹ ਮੁਕਾਮ ਹੈ, ਇਹ ਮੁਕਾਮ ਨਹੀਂ। ਮੁਕਾਮ ਕਰ ਘਰ ਬੈਠਣਾ, ਨਿਤ ਚਰਣੇ ਗੀਤ ਰੋਕ। ਮੁਕਾਮ ਤਾਂ ਪਰ ਜਾਣੀਏ ਜਾਹੇ ਰਹੇ ਨੇ ਚਲ ਲੋਕ, ਦੁਨੀਆਂ ਕੈਸੇ ਮੁਕਾਮ, ਕਰਸ਼ਿਤ ਕਰਨੀ ਖਰਚ ਪਾਉਂਦੋ ਲਾਗ ਰਹੋ ਨਾ। ਇਹ ਮੁਕਾਮ ਨਹੀਂ ਸਾਡਾ ਹੈ, ਮੁਕਾਮ ਤਾਂ ਹੋਇਆ ਜਿੱਥੇ ਸਦੀਵੀ ਸਾਡੀ ਹੈ, ਜਿੱਥੇ ਦੁੱਖ ਨਹੀਂ ਕੋਈ, ਉਹ ਮੁਕਾਮ ਸਾਡਾ ਅਸਲੀ ਮੁਕਾਮ। ਉੱਥੋਂ ਵਿਛੜ ਕੇ ਅਸੀਂ ਮੁਸਾਫਰ ਵਿੱਚ ਅਨੇਕਾਂ ਦੁੱਖ ਤਕਲੀਫਾਂ ਉਠਾ ਰਹੇ ਹਾਂ। ਆਇਓ ਇਹ ਜੀ ਉਸ ਤੋਂ ਵਿਛੜ ਗਏ, ਇਸ ਦੁਨੀਆਂ ਵਿੱਚ ਮ੍ਰਿਤੂ ਮੰਡਲ ਵਿੱਚ ਆ ਕੇ ਤਿੰਨ ਕਿਸਮ ਦੇ ਲੋਕ ਇਉਂ ਦੱਸੇ। ਜਿਵੇਂ ਇੱਕ ਦ੍ਰਿਸ਼ਟਾਂਤ ਮਿਸਾਲ ਦੁਆਰਾ ਅੱਛੀ ਤਰ੍ਹਾਂ ਸਮਝਾ ਜਾਏਗਾ। ਇੱਕ ਕੋਈ ਸ਼ੀਸ਼ ਮਹਿਲ, ਸ਼ੀਸ਼ੇ ਦਾ ਮਹਿਲ ਬਣਿਆ, ਉਹਦੇ ਅੰਦਰ ਸ਼ੀਸ਼ਾ ਸ਼ੀਸ਼ਾ ਲੱਗਿਆ ਹੈ। ਸ਼ੀਸ਼ ਮਹਿਲ ਵਿੱਚ ਇੱਕ ਕੁੱਤਾ ਕੂਕਰ ਪ੍ਰਵੇਸ਼ ਕਰ ਜਾਂਦਾ ਹੈ, ਜਿਹਦੇ ਮੂੰਹ ਦੇ ਵਿੱਚ ਰੋਟੀ ਦੀ ਬੁਰਕੀ ਹੈ, ਟੁੱਟਦੀ ਗ੍ਰਾਹੀ। ਸ਼ੀਸ਼ੇ ਨੂੰ ਕੁੱਤੇ ਨੂੰ ਇੰਨੀ ਸਮਝ ਨਹੀਂ ਬਈ ਸ਼ੀਸ਼ੇ ਵੱਲ ਦੇਖਿਆ ਆਪਣਾ ਆਪ ਹੀ ਦੀਂਦਾ, ਆਪਣਾ ਹੀ ਅਕਸ ਦੀਂਦਾ। ਉਹਨੂੰ ਇੰਨੀ ਸਮਝ ਨਹੀਂ ਹੁੰਦੀ ਹੈ। ਜਿਸ ਵਕਤ ਉਹ ਕੁੱਤਾ ਸ਼ੀਸ਼ ਮਹਿਲ ਵਿੱਚ ਪ੍ਰਵੇਸ਼ ਕੀਤਾ ਹੈ, ਜਿੱਦਰ ਨੂੰ ਮੂੰਹ ਉਠਾ ਕੇ ਦੇਖਦਾ ਹੈ, ਚਾਰ ਚੁਫੇਰੇ ਚੁੱਕੇ ਸ਼ੀਸ਼ਾ ਹੀ ਸ਼ੀਸ਼ਾ ਲੱਗਿਆ, ਉਸਨੂੰ ਆਪਣੇ ਅਕਸ ਦਿੰਦਾ ਹੈ। ਐਸਾ ਪ੍ਰਤੀਤ ਹੁੰਦਾ ਮਾਂ ਨੂੰ ਕੋਈ ਸਾਹਮਣੇ ਕੁੱਤਾ ਖੜਾ ਜਿਹਦੇ ਮੂੰਹ ਦੇ ਟੁੱਕਦੀ ਬੁਰਕੀ। ਕੁੱਤਾ ਭਾਵੇਂ ਕਿਤਨਾ ਵੀ ਰੱਜਿਆ ਕਿਉਂ ਨਾ ਹੋਵੇ, ਦੂਜੇ ਤੋਂ ਖੋਹਣ ਦੀ ਕੋਸ਼ਿਸ਼ ਕਰਦਾ ਹੈ। ਸਾਹਮਣੇ ਕੋਈ ਦੂਜਾ ਕੁੱਤਾ ਸਮਝ ਕੇ ਆਪਣੇ ਅਕਸ ਨੂੰ ਲਪਕਦਾ ਹੈ, ਹੱਲਾ ਕਰਕੇ ਜਾਂਦਾ ਹੈ ਵੀ ਤੋ ਰੋਟੀ ਖੋ ਲਵਾਂ, ਤਾਂ ਉਹਦਾ ਸਿਰ ਜਾ ਕੇ ਸ਼ੀਸ਼ੇ ਵਿੱਚ ਵੱਜਦਾ। ਸ਼ੀਸ਼ੇ ਚ ਲੱਗਣ ਕਰਕੇ ਸਿਰ ਵਿੱਚ ਸੱਟ ਵੱਜਦੀ ਹੈ, ਦਿਮਾਗ ਵਿੱਚ ਸੱਟ ਵੱਜਣ ਕਰਕੇ ਕੋਈ ਚੱਕਰ ਆਉਂਦਾ ਹੈ, ਕੋਈ ਦੇਰ ਚੱਕਰ ਚੁੱਕਰ ਆ ਕੇ ਫਿਰ ਉਤਾਹਾਂ ਮੂੰਹ ਕਰਦਾ, ਫਿਰ ਜਿੱਧਰ ਦੇਖਦਾ ਉਧਰ ਵੀ ਸ਼ੀਸ਼ਾ, ਕਿਉਂਕਿ ਚਾਰ ਚੁਫੇਰੇ ਸ਼ੀਸ਼ਾ ਹੀ ਸ਼ੀਸ਼ਾ ਹੈ। ਹਾਂ, ਫਿਰ ਆਪਣੇ ਅਕਸ ਦੀਂਦਾ ਹੈ, ਐਸਾ ਪ੍ਰਤੀਤ ਹੋ ਕਿ ਕੁੱਤਾ ਖੜਾ, ਉਹ ਤੋਂ ਰੋਟੀ ਖੋ ਲਵਾਂ, ਫਿਰ ਹੱਲਾ ਕਰਕੇ ਪੈਂਦਾ ਹੈ, ਫਿਰ ਉਹਦਾ ਸਿਰ ਸ਼ੀਸ਼ੇ ਵਿੱਚ ਜਾ ਕੇ ਵੱਜਦਾ। ਇਉਂ ਟੱਕਰਾਂ ਮਾਰ ਮਾਰ ਕੇ ਆਪਣੇ ਆਪ ਤੋਂ ਰੋਟੀ ਖੋਣ ਦੇ ਵਾਸਤੇ ਕੁਛ ਦੇਰ ਵਿੱਚ ਉੱਥੇ ਹੀ ਪ੍ਰਾਣ ਦੇ ਦਿੰਦਾ। ਉਸ ਕੁੱਕਰ ਦੀ ਗਤੀ ਹੋਈ ਹੈ। ਫਿਰ ਉਸ ਤੋਂ ਦੂਸਰਾ ਦਰਜਾ, ਉਸੀ ਸ਼ੀਸ਼ ਮਹਿਲ ਵਿੱਚ ਇੱਕ ਕੋਈ ਬੱਚਾ ਪ੍ਰਵੇਸ਼ ਕਰ ਜਾਂਦਾ ਜਿਹਦੇ ਕੇਸੀ ਇਸ਼ਨਾਨ ਕਰਨ ਕਰਕੇ ਪਿੱਛੇ ਨੂੰ ਕੇਸ ਖਿਲ ਰਹੇ ਹੋਏ। ਬੱਚਾ ਹੈ, ਜੇ ਉਸਨੂੰ ਇਤਨੀ ਸਮਝ ਨਹੀਂ ਆਈ ਵੀ ਸ਼ੀਸ਼ੇ ਵੱਲ ਦੇਖਿਆ ਆਪਣਾ ਅਕਸ ਦੀਨ ਹੈ। ਜਦੋਂ ਉਹ ਸ਼ੀਸ਼ ਮਹਿਲ ਦੇ ਵਿੱਚ ਜਿਸ ਪਾਸੇ ਨਿਗਾਹ ਉਠਾ ਕੇ ਦੇਖਦਾ, ਕਿਉਂਕਿ ਸ਼ੀਸ਼ਾ ਹੀ ਸ਼ੀਸ਼ਾ, ਹੋਰ ਤਾਂ ਕੋਈ ਚੀਜ਼ ਨਹੀਂ ਉਹਦੇ ਅੰਦਰ, ਦੇਖਦਾ ਹੈ ਉਸਨੂੰ ਐਸਾ ਪ੍ਰਤੀਤ ਨਾ ਸਾਹਮਣੇ ਕੋਈ ਭੂਤ ਖੜਾ, ਹਾਲਾਂਕਿ ਉਹਦਾ ਆਪਣਾ ਅਕਸ ਹੈ। ਬੱਚਾ ਹੋਣ ਕਰਕੇ ਨੀ ਸਮਝ ਨੀ, ਡਰਦਾ ਹੈ, ਸਹਿਮਦਾ ਹੈ, ਦਿਲ ਘਬਰਾਉਂਦਾ ਹੈ, ਫਿਰ ਉੱਧਰੋਂ ਮੂੰਹ ਹੋਰ ਪਾਸੇ ਕਰ ਲੈਂਦਾ, ਝੱਟ ਡਰਦਾ ਹੈ, ਉੱਧਰ ਵੀ ਸ਼ੀਸ਼ਾ ਹੈ, ਉੱਥੇ ਵੀ ਇਹੀ ਕੋਈ ਦੀਂਦਾ ਹੈ, ਫਿਰ ਡਰਦਾ ਹੋਇਆ ਹੋਰ ਪਾਸੇ ਮੂੰਹ ਕਰ ਲੈਂਦਾ। ਇਉਂ ਸਹਿਮ ਸਹਿਮ ਕੇ ਡਰ ਡਰ ਕੇ ਕੁਝ ਦੇਰ ਵਿੱਚ ਉਹਦੇ ਵੀ ਪ੍ਰਾਣ ਖਤਮ ਹੋ ਜਾਂਦੇ, ਇਹ ਉਹਦੀ ਗਤੀ ਹੋਈ। ਤੀਜੇ ਉਸੀ ਸ਼ੀਸ਼ ਮਹਿਲ ਦੇ ਵਿੱਚ ਸਿਆਣਾ ਆਦਮੀ ਬੂਟੀ ਸੂਟੀ ਪ੍ਰਵੇਸ਼ ਕਰ ਜਾਂਦਾ, ਉਸਨੂੰ ਸਮਝ ਹੈ, ਸ਼ੀਸ਼ੇ ਵੱਲ ਦੇਖਿਆ ਆਪਣਾ ਹੀ ਅਕਸ ਨਜ਼ਰ ਆਇਆ ਕਰਦਾ, ਜਿਸ ਵੱਲ ਦੇਖਦਾ ਹੈ ਆਪਣਾ ਆਪ, ਜਿਸ ਤਰਫ ਦੇਖਦਾ ਆਪਣੇ ਅਕਸ, ਦੇਖ ਦੇਖ ਕੇ ਖੁਸ਼ ਹੁੰਦਾ, ਉਹਦਾ ਸਮਾਂ ਕਿਤਨੀ ਖੁਸ਼ੀ ਵਿੱਚ ਗੁਜ਼ਰ। ਸੋ ਇਹ ਮਿਸਾਲ ਹੈ, ਦੁਨੀਆਂ ਇੱਕ ਸ਼ੀਸ਼ ਮਹਿਲ ਦੀ ਨਿਆਈ ਹੈ। ਤਿੰਨ ਕਿਸਮ ਦੇ ਲੋਕ ਇਸ ਵਿੱਚ ਹਨ, ਜਿਵੇਂ ਤਿੰਨ ਕਿਸਮ ਦੇ ਦਰਸਾਏ ਹਨ। ਪਹਿਲੇ ਉਹ ਲੋਕ ਹਨ ਜਿਨ੍ਹਾਂ ਦੀ ਪ੍ਰਵਿਰਤੀ ਬੁਰਾਈਆਂ ਵਿੱਚ ਹੈ, ਜਿਹਨੂੰ ਸਮਝ ਨਹੀਂ ਕੀ ਵਧੀਆ ਕੀ ਫਲ ਹੁੰਦਾ, ਉਹ ਸਿਰਫ ਇਹ ਸਮਝਦੇ ਹਨ ਧਨ ਕਮਾਓ ਕਿਵੇਂ ਵੀ ਕਮਾਓ, ਔਰ ਐਸ਼ ਕਰੋ ਕਿਵੇਂ ਕਰੋ। ਉਹ ਗੁਰਬਾਣੀ ਸ਼ਾਸਤਰੀ ਦੀ ਮਰਿਆਦਾ ਨੂੰ ਨਾ ਸਮਝਦੇ ਹੋਏ, ਉਹ ਸਿਰਫ ਇੱਥੇ ਤੱਕ ਆਪਣੀ ਜ਼ਿੰਦਗੀ ਨੂੰ ਮਹਿਦੂਦ ਰੱਖਦੇ ਹੋਏ ਬੁਰਾਈਆਂ ਵਿੱਚ ਜ਼ਿੰਦਗੀ ਗੁਜ਼ਾਰਦੇ। ਉਹ ਪਹਿਲੇ ਦਰਜੇ ਦੇ ਲੋਕ ਹਨ, ਦੂਜੇ ਦਰਜੇ ਦੇ ਉਹ ਹਨ ਜਿਹੜੇ ਬੁਰਾਈਆਂ ਤੋਂ ਤਾਂ ਬਚੇ ਹਨ, ਪਰ ਉਹਨਾਂ ਦਾ ਅਜੇ ਭਜਨ ਵਿੱਚ ਇਤਨੀ ਕਾਗਰ ਨਹੀਂ ਹੋਇਆ। ਤੀਸਰੇ ਦਰਜੇ ਦੇ ਉਹ ਹਨ ਜਿਨ੍ਹਾਂ ਨੂੰ ਅਸਲੀਅਤ ਦੀ ਸੋਝੀ ਪੈ ਗਈ ਹੈ, ਅਸਲੀ ਜੋ ਕੁਛ ਹੈ ਅਸਲੀਅਤ ਸਮਝ ਲਈ ਹੈ। ਤੁਸੀਂ ਤਿੰਨ ਕਿਸਮ ਦੇ ਲੋਕਾਂ ਵਾਸਤੇ ਗੁਰੂ ਜੀ ਨੇ ਤਿੰਨੇ ਕਿਸਮ ਦੀ ਬਾਣੀ ਭਿਆਨਕ ਰੌਚਕ ਯਥਾਰਥ ਜਿਸਨੂੰ ਕਿਹਾ ਜਾਂਦਾ ਹੈ ਉਚਾਰਨ ਕੀਤੀ ਹੈ। ਪਹਿਲੀ ਬਾਣੀ ਨੂੰ ਭਿਆਨਕ ਕਹਿੰਦੇ। ਹਾਂ, ਬੁਰਾਈਆਂ ਤੋਂ ਜਿਵੇਂ ਡਾਕਟਰ ਮਰੀਜ਼ ਨੂੰ ਕਹਿੰਦੇ ਦੇਖ ਤੇਰੀ ਬਿਮਾਰੀ ਤਦ ਹਟੇਗੀ ਜੇ ਤੂੰ ਇਹ ਦਵਾਈ ਭਾਵੇਂ ਕੌੜੀ ਹੈ ਖਾਏਗਾ, ਔਰ ਫਿਰ ਆਪਣਾ ਪਰਹੇਜ਼ ਪੂਰਾ ਰੱਖੇਗਾ, ਕੌੜਾ ਕਸੈਲਾ ਖਿਚੜੀ ਦਲੀਆ ਹੋਰ ਹਲਕੀ ਚੀਜ਼ ਆਦਿ ਖਾਏ, ਮਨ ਮਰਜ਼ੀ ਦਾ ਨਹੀਂ ਖਾਏ, ਅਤੇ ਤਦ ਤੇਰੀ ਬਿਮਾਰੀ ਹਟ ਜਾਏਗੀ, ਸੁਖੀ ਹੋ ਜਾਏਗਾ। ਅਗਰ ਤੂੰ ਮਨ ਮਰਜ਼ੀ ਕਰੇਗਾ ਦਵਾਈ ਤੈਨੂੰ ਫਾਇਦਾ ਨਹੀਂ ਕਰੇਗੀ। ਇਸੇ ਤਰ੍ਹਾਂ ਪਹਿਲੇ ਦਰਜੇ ਦੇ ਲੋਕਾਂ ਵਾਸਤੇ ਭਿਆਨਕ ਬਾਣੀ ਗੁਰੂ ਜੀ ਨੇ ਉਚਾਰਨ ਕੀਤੀ, ਜਿਹੜੇ ਲੋਕ ਬੁਰਾਈਆਂ ਵਿੱਚ ਲੱਗੇ ਹਨ ਜਿਹਨੂੰ ਸਮਝ ਨਹੀਂ ਹੈ, ਅਤੇ ਉਹ ਲੋਕ ਇਹੀ ਸਮਝਦੇ ਨੇ ਇਹ ਜਗ ਮਿੱਠੇ ਅਤੇ ਅਗਲੱਗਣ ਮਿੱਠਾ, ਉਹਨਾਂ ਵਾਸਤੇ ਗੁਰੂ ਜੀ ਨੇ ਭਿਆਨਕ ਬਾਣੀ ਉਚਾਰਨ ਕੀਤੀ ਜਿਹਦੇ ਵਿੱਚ ਇਹੋ ਬਚਨ ਆਉਂਦੇ ਹਨ। ਰੱਬ ਲੇਖਾ ਮੰਗਦਾ ਨੀ ਜਿੰਦੇ ਜਪ ਨਾਮ ਪ੍ਰਸ਼ਾਦ ਲੁਟਾਇਆ, ਅੱਜਕੱਲ ਤਾਂ ਬਹੁਤ ਸਾਰੇ ਮਜ਼ਮੂਨ ਇਹੋ ਜਿਹੇ ਵੀ ਹੋ ਗਏ ਜਿਹੜੇ ਸਾਡੇ ਵਕਤ ਵਿੱਚ ਵੀ ਨਹੀਂ। ਪਹਿਲਾਂ ਤਾਂ ਹੋਰ ਕਿਸਮ ਦੀ ਵਿੱਦਿਆ ਹੁੰਦੀ ਸੀ, ਹਕੂਮਤ ਇਸਲਾਮ ਦੀ ਸੀ, ਉਰਦੂ ਫਾਰਸੀ ਵਗੈਰਾ ਹੁੰਦੇ, ਔਰ ਜ਼ਿਆਦਾਤਰ ਲੰਡੇ ਜਿਹਨੂੰ ਕੱਚੀ ਕਹਿੰਦੇ ਨੇ, ਇਹਦੇ ਵਿੱਚ ਹਿਸਾਬ ਕਿਤਾਬ ਬਹੁਤ ਆਉਂਦਾ। ਜਿਹੜੇ ਸ਼ਾਹੂਕਾਰ ਲੋਕ ਹੁੰਦੇ ਸਨ, ਜਿਹਦਾ ਸ਼ਾਹੂਕਾਰਾ ਚੱਲਦਾ ਹੁੰਦਾ, ਉਹਦੇ ਵਿੱਚ ਗਿਣਤੀ ਮਿਣਤੀ ਦਾ ਜਾਂ ਹਿਸਾਬ ਕਿਤਾਬ ਦਾ ਕੰਮ ਬਹੁਤ ਅੱਛੀ ਤਰ੍ਹਾਂ ਸੌਖਾ ਹੁੰਦਾ ਹੈ। ਸਹੀਓ ਆਪ ਜੀ ਨੂੰ, ਆਪ ਜੀ ਦੀ ਮਾਤਾ ਤ੍ਰਿਪਤਾ ਅਤੇ ਆਪ ਜੀ ਦੇ ਪਿਤਾ ਮਹਿਤਾ ਕਾਲੂ ਜੀ ਨੇ ਵਿਚਾਰ ਕੀਤੀ, 6-7 ਸਾਲ ਦਾ ਬੱਚਾ ਹੋ ਗਿਆ, ਇਹਨੂੰ ਗੋਪਾਲ ਪਾ ਦੇ ਪਾਸ ਪੜ੍ਹਨ ਪਾਈਏ, ਜਿਹੜਾ ਕੱਚੀ ਪੜ੍ਹਾਉਂਦਾ ਸੀ, ਕਿਉਂਕਿ ਸਾਡਾ ਪੁਸ਼ਤਾਂ ਤੋਂ ਪਟਵਾਰ ਦਾ ਕੰਮ ਚੱਲਿਆ, ਜਿਹਦੇ ਵਿੱਚ ਗਿਣਤੀ ਮਿਣਤੀ ਹਿਸਾਬ ਕਿਤਾਬ ਦੀ ਬੜੀ ਲੋੜ ਪੈਂਦੀ ਹੈ। ਜਿਹੜੇ ਬੱਚਿਆਂ ਨੂੰ ਨਹੀਂ ਪੜ੍ਹਾਉਂਦੇ ਹਨ, ਮਾਨੋ ਬੱਚਿਆਂ ਦੇ ਦੁਸ਼ਮਣ ਹੁੰਦੇ ਹਨ। ਇਸ ਕਰਕੇ ਬੱਚਿਆਂ ਦੀ ਜਿਹੜੀ ਜ਼ਿੰਦਗੀ ਹੈ, ਪਹਿਲੀ ਜ਼ਿੰਦਗੀ ਫਾਊਂਡੇਸ਼ਨ ਜਿਸ ਨੂੰ ਨਿਯਮ ਕਹਿੰਦੇ, ਨੀਂਹ, ਇਸ ਮਕਾਨ ਦੀ ਨੀਂਹ ਕੱਚੀ ਹੈ, ਵੱਡਾ ਉੱਚਾ ਹੋ ਕੇ ਮਕਾਨ ਨੇ ਕੀ ਪੱਕਾ ਹੋਣਾ। ਇਸੀ ਤਰ੍ਹਾਂ ਬਚਪਨ ਜਿਹੜੀ ਹੈ, ਇਹ ਫਾਊਂਡੇਸ਼ਨ ਨਿਊ ਹੈ ਜ਼ਿੰਦਗੀ ਇਨਸਾਨ ਦੀ। ਇਸਦੇ ਵਿੱਚ ਪੜ੍ਹਨਾ, ਚੰਗੇ ਚੰਗੇ ਗੁਣ ਸਿੱਖਣੇ, ਸਿਹਤ ਵਾਸਤੇ ਅੱਛੀ ਅੱਛੀ ਐਕਸਰਸਾਈਜ਼, ਚੰਗੀਆਂ ਖੁਰਾਕਾਂ ਖਾਣੀਆਂ, ਇਹੀਆਂ ਜਿਹੀਆਂ ਗੱਲਾਂ ਦੀਆਂ ਲੋੜਾਂ ਪੈਂਦੀਆਂ ਹਨ। ਸਵੇਂ ਕਰਕੇ ਆਪ ਜੀ ਨੇ ਸੋਚਿਆ ਇਸਨੂੰ ਗੋਪਾਲ ਪਾ ਦੇ ਪਾਸ ਪੜ੍ਹਨ ਪਾਈ। ਸੋ ਉੱਥੇ ਦਾਖਲ ਕਰਨ ਵਾਸਤੇ ਅੱਜ ਕੱਲ੍ਹ ਵਾਂਗੂ ਰਜਿਸਟਰ ਜਾਂ ਫੀਸਾਂ ਨਹੀਂ ਹੁੰਦੀਆਂ, ਸੀਆਂ ਫੀਸਾਂ ਦੇ ਕੇ ਰਜਿਸਟਰ ਦੇ ਵਿੱਚ ਨਾਂ ਦਾਖਲ ਕਰਾਉਣਾ ਆਦਿ, ਇੱਕ 7 ਮਹੀਨੇ ਪਿੱਛੋਂ ਇਤਨੀ ਫੀਸ ਹੈ, ਇਤਨੀ ਫੀਸ ਹੈ, ਐਸਾ ਹਿਸਾਬ ਨਹੀਂ ਸੀ। ਬੱਚੇ ਨੂੰ ਪੜ੍ਹਨ ਵੇਲੇ ਕੁਛ ਨਾ ਕੁਛ ਮਿਠਾਈ ਵਗੈਰਾ ਵੰਡ ਕੇ ਪੜ੍ਹਨ ਪਾ ਦੇਣਾ, ਜਿਸ ਵਕਤ ਉਸਨੇ ਪੜ੍ਹ ਲੈਣਾ, ਪਾਧੇ ਦੀ ਕਈ ਤਰੀਕੇ ਸਿਰ ਗਾਂ ਮੱਝ ਕਰਕੇ, ਹੋਰ ਕਈ ਤਰੀਕੇ ਸਿਰ ਲੋਕ ਸੇਵਾ ਕਰਦੇ, ਇਹੋ ਜਿਹੇ ਹਿਸਾਬ ਹੁੰਦੇ। ਇਉਂ ਕਰਕੇ ਗੁਰੂ ਨਾਨਕ ਜੀ ਨੂੰ ਸਖ਼ਤ ਹੀ ਮਾਤਾ ਜੀ ਨੇ ਇਸ਼ਨਾਨ ਵਗੈਰਾ ਕਰਵਾ ਕੇ ਨਵੇਂ ਬਸਤਰ ਪਹਿਨਾ ਦਿੱਤੇ, ਦੁੱਧ ਆਦਿ ਛਕਾ ਦਿੱਤਾ, ਔਰ ਮਹਿਤਾ ਜੀ ਨੇ ਕੁਛ ਮਿਠਾਈ ਲਈ ਰੁਮਾਲ ਵਿੱਚ, ਔਰ ਕਾਲੂ ਜੀ ਦਾ ਦੀ ਉਂਗਲੀ ਫੜੀ ਜਾਂਦੇ ਨੇ ਗੁਰੂ ਨਾਨਕ ਜੀ ਮਦਰਸੇ ਨੂੰ, ਯਾਨੀ ਪਾਠਸ਼ਾਲਾ ਨੂੰ, ਵਿਦਿਆਸ਼ਾਲਾ ਨੂੰ, ਜਿੱਥੇ ਗੋਪਾਲ ਪਾਧਾ ਬੈਠਾ ਹੋਰ ਬੱਚਿਆਂ ਨੂੰ ਕੁਛ ਪੜ੍ਹਾ ਰਿਹਾ ਸੀ। ਉੱਥੇ ਪਹੁੰਚੇ, ਗੋਪਾਲ ਨੇ ਬੜਾ ਸਤਿਕਾਰ ਕੀਤਾ ਮਹਿਤਾ ਜੀ ਦਾ, ਕਿਉਂਕਿ ਆਪ ਬੜੇ ਸਤਿਕਾਰੇ ਹੋਏ ਲੋਕ ਸਨ। ਇਉਂ ਕਰਕੇ ਆਓ ਕਹਿਣ ਲੱਗੇ, ਮਹਿਤਾ ਜੀ ਸੁਣਾਓ ਕਿਵੇਂ ਆਏ। ਕਹਿਣ ਲੱਗੇ, ਆਏ ਹਾਂ, ਸਾਡਾ ਪੁੱਤਰ ਹੈ ਨਾਨਕ, ਅਸੀਂ ਇਹਨੂੰ ਪੜ੍ਹ ਪਾਉਣ ਵਾਸਤੇ ਆਏ ਤੁਹਾਡੇ ਪਾਸ, ਇਸਨੂੰ ਵਿੱਦਿਆ ਦਿਓ ਤਾਂ ਕਿ ਇਸ ਵਿੱਦਿਆ ਵਿੱਚ ਨਿਪੁੰਨ ਹੋ ਜਾਵੇ। ਸਾਡਾ ਪੁਸ਼ਤਾਂ ਤੋਂ ਪਟਵਾਰ ਵਗੈਰਾ ਦਾ ਕੰਮ ਹੈ, ਗਿਣਤੀ ਮਿਣਤੀ ਹਿਸਾਬ ਕਿਤਾਬ ਚੰਗਾ ਆ ਜਾਵੇ ਤਾਂ ਬੜੀ ਚੰਗੀ ਗੱਲ ਹੈ। ਇਹ ਸੁਣ ਕੇ ਕਹਿਣਗੇ, ਹਾਂ, ਮੇਰਾ ਕੰਮ ਹੀ ਬੱਚਿਆਂ ਨੂੰ ਪੜ੍ਹਾਉਣਾ ਹੈ, ਛੱਡ ਜਾਓ, ਮੈਂ ਇਹਨਾਂ ਦੀ ਬੁੱਧ ਪਰਖ ਲਵਾਂਗਾ, ਕੱਲ੍ਹ ਨੂੰ ਮੈਂ ਤੁਹਾਨੂੰ ਦੱਸ ਦਿਆਂਗਾ ਕਿ ਜਿਤਨੀ ਕੁ ਵਿੱਦਿਆ ਮੇਰੇ ਪਾਸ ਹੈ ਇਹ ਕਿੰਨੀ ਕੁ ਦੇਰ ਵਿੱਚ ਗ੍ਰਹਿਣ ਕਰ ਲਵੇ। ਵਿੱਦਿਆ ਨੂੰ ਬੱਚੇ ਹਮੇਸ਼ਾ ਬੁੱਧ ਦੇ ਮੁਤਾਬਕ ਹੀ ਗ੍ਰਹਿਣ ਕਰਿਆ ਕਰਨ। ਸਾਧ ਸਿੰਘ, 3 ਕਿਸਮ ਦੀ ਬੁੱਧ ਮੰਨੀ ਹੈ, ਮੋਟੇ ਅੱਖਾਂ ਵਿੱਚ ਤਾਂ ਕਹਿੰਦੇ ਹਨ ਨਮਦਾ ਬੁੱਧ, ਚਮੜਾ ਬੁੱਧ ਅਤੇ ਤੇਲੀਆ ਬੁੱਧ, ਇਹ ਤਾਂ ਮੋਟੇ ਅੱਖਾਂ ਵਿੱਚ ਕਹਿ ਦਿੰਦੇ ਹਨ। ਅੰਗਰੇਜ਼ੀ ਵਾਲੇ ਕਹਿੰਦੇ ਡਲ ਹੈਡਿਡ, ਇੰਟੈਲੀਜੈਂਟ, ਐਕਸਟਰਾ ਇੰਟੈਲੀਜੈਂਟ, ਅਤੇ ਇਉਂ ਕਹਿੰਦੇ ਹਨ। ਸੋ ਇਹਦਾ ਮਤਲਬ ਇਉਂ ਹੈ, ਪਹਿਲੀ ਤਾਂ ਬੁੱਧ ਹੈ ਨਮਦਾ ਬੁੱਧ। ਨਮਦੇ ਦੇ ਵਿੱਚ ਤੁਸੀਂ ਸੂਈ ਨਾਲ ਛੇਕ ਕਰੋ, ਜਿੰਨੀ ਦੇਰ ਤੱਕ ਨਮ ਦੇ ਵਿੱਚ ਸੂਈ ਹੈ, ਛੇਕ ਹੈ, ਸੂਈ ਖਿੱਚ ਲਓ, ਛੇਕ ਖਤਮ ਹੋ ਗਿਆ। ਇਹ ਨਮਦਾ ਬੁੱਧ ਸਭ ਤੋਂ ਮੰਦ ਬੁੱਧ ਮੰਨੇ, ਡਲ ਹੈਡਿਡ ਕਹਿੰਦੇ ਹਨ ਅੰਗਰੇਜ਼ੀ ਜਿਸ ਨੂੰ, ਬਹੁਤ ਹੀ ਮੋਟੀ ਬੁੱਧ ਵਾਲਾ, ਇਹਦੇ ਪਸ਼ੂ ਵਰਗੀ ਬੁੱਧ ਹੈ ਜੀ ਤਾਂ ਕਹਿੰਦੇ। ਦੂਸਰਾ ਦਰਜਾ ਹੈ ਚਮੜਾ ਬੁੱਧ। ਚਮੜਾ ਬੁੱਧ, ਚਮੜੇ ਵਿੱਚ ਜਿੰਨਾ ਛੇਕ ਕਰੋ ਉਤਨਾ ਕੀ ਰਹਿੰਦਾ ਹੁੰਦਾ, ਸੋ ਇਹ ਦੂਸਰੀ ਬੁੱਧ ਹੈ, ਇਸਨੂੰ ਇੰਟੈਲੀਜੈਂਟ ਕਹਿੰਦੇ ਅੰਗਰੇਜ਼ੀ ਚ। ਉਸ ਤੋਂ ਅੱਗੇ ਇੱਕ ਹੈ ਤੇਲੀਆ ਬੁੱਧ, ਇੱਕ ਛਿੱਟਾ ਤੇਲ ਦਾ ਛੱਪੜ ਤੇ ਜਾਂ ਖੂਹ ਤੇ ਸਿੱਟ ਦੋ, ਸਾਰੇ ਫੈਲ ਜਾਏਗਾ ਉਹਦਾ ਤਿਰਵਾ। ਯਾਨੀ ਐਸੀ ਤੇਜ਼ ਬੁੱਧ ਜਿਸਨੂੰ ਐਕਸਟਰਾ ਇੰਟੈਲੀਜੈਂਟ ਕਹਿੰਦੇ ਅੰਗਰੇਜ਼ੀ ਵਿੱਚ, ਜਿਉਂ ਤਿੰਨ ਕਿਸਮ ਦੀ ਬੁੱਧ ਮੰਨੀ ਹੋਈ ਹੈ। ਸੋ ਇਹ ਕਹਿਣ ਲੱਗਾ ਗੋਪਾਲ ਪਾਦਾ ਮਹਿਤਾ ਜੀ, ਅੱਜ ਮੈਂ ਨਾਨਕ ਦੀ ਬੁੱਧ ਪਰਖ ਲਵਾਂਗਾ, ਕੱਲ ਨੂੰ ਤੁਹਾਨੂੰ ਦੱਸ ਦਿਆਂਗਾ ਜਿਤਨੀ ਮੇਰੇ ਪਾਸ ਵਿੱਦਿਆ ਹੈ ਕਿਤਨੀ ਦੇਰ ਵਿੱਚ ਗ੍ਰਹਿਣ ਕਰ ਲਵੇਗਾ। ਬਹੁਤ ਅੱਛਾ, ਮਿਠਾਈ ਮਿਠਾਈ ਵੰਡ ਕੇ ਚਲੇ ਗਏ, ਯਾਨੀ ਮਾਨੋ ਦਾਖਲ ਕਰਾ ਕੇ ਚਲੇ ਗਏ। ਜੋ ਤਰੀਕਾ ਸੀ ਉਸ ਮੌਕੇ ਬੱਚਿਆਂ ਨੂੰ ਦਾਖਲ ਕਰਾਉਣ ਦਾ, ਪਾਠਸ਼ਾਲਾ ਹੋਈ ਉਸਦੇ ਮੁਤਾਬਕ, ਕਿਉਂ ਜੋ ਕੁਝ ਦੱਸਣ ਯਾਨੀ ਪਾਦਾ ਦੱਸੇ ਮਾਨੋ ਗੁਰੂ ਨਾਨਕ ਜੀ ਪਹਿਲੇ ਹੀ ਪੜ੍ਹੇ ਪੜ੍ਹਾਏ ਧੁਰੋਂ ਸਨ। ਉਹਨਾਂ ਨੂੰ ਪੜ੍ਹਾਉਣ ਵਾਲਾ ਕੌਣ ਸੀ? ਇੱਕ ਮਰਿਆਦਾ ਪੂਰੀ ਕਰਨ ਵਾਸਤੇ ਵਾਲਦੈਨ, ਜਿਹਨਾਂ ਦੇ ਮਨਾਂ ਦੇ ਉੱਪਰ ਅਵਿਦਿਆ ਦਾ ਪਰਦਾ ਪਿਆ ਸੀ, ਬੜਾ ਪੁੱਤਰੀ ਸਮਝਦੇ ਸਨ, ਨਹੀਂ ਸੀ ਪਤਾ ਗੁਰੂ ਨਾਨਕ ਕੌਣ ਹੈ। ਉਹ ਆਪਣੀ ਮਰਿਆਦਾ ਆਮ ਬੱਚਿਆਂ ਵਾਂਗੂ ਜਿਵੇਂ ਲੋਕ ਪੂਰੀ ਕਰਨਾ ਚਾਹੁੰਦੇ ਸਨ, ਇਸ ਕਰਕੇ ਖੈਰ ਇੱਧਰ ਪਾਧਾ ਵੀ ਇਸੇ ਤਰ੍ਹਾਂ ਹੀ ਚਾਹੁੰਦਾ ਸੀ। ਪਾਧੇ ਨੇ ਜਿਹੜੀ ਗੱਲ ਦੱਸਣੀ ਪਰ ਮਾਨੋ ਗੁਰੂ ਨਾਨਕ ਜੀ ਪਹਿਲੇ ਹੀ ਜਾਣਦੇ ਸਨ, ਹੈਰਾਨ ਹੋ ਗਿਆ। ਇਸ ਚੱਜ ਗੱਲ ਹੈ, ਐਕਸਟਰਾ ਇੰਟੈਲੀਜੈਂਟ ਸਭ ਤੇ ਅੱਛਾ ਬੁੱਧ ਵਾਲਾ ਬੱਚਾ ਮੰਨੇ ਤਾਂ ਇਹ ਤਾਂ ਦੂੰਗੀ ਬਹੁਤ ਵਿਸ਼ੇਸ਼ਣ, ਜਿਹੜੀ ਗੱਲ ਮੈਂ ਦੱਸਦਾ ਪਹਿਲੇ ਹੀ ਜਾਣਦੇ। ਤੇ ਇਹਨਾਂ ਨੂੰ ਤਾਂ ਦੇਰ ਨੀ ਲੱਗੇ, ਜਿਤਨੀ ਮੇਰੇ ਪਾਸ ਵਿਦਿਆ ਸੀ ਚੰਦ ਦਿਨਾਂ ਵਿੱਚ ਹੀ ਗ੍ਰਹਿਣ ਕਰ ਲੈਣਗੇ। ਇਹ ਕਾਇਦਾ ਹੁੰਦਾ ਹੈ ਉਸਤਾਦਾਂ ਦੇ ਪਾਸ, ਜਦੋਂ ਕੋਈ ਹੁਸ਼ਿਆਰ ਬੱਚਾ ਆਵੇ ਉਹਨਾਂ ਦੇ ਚਿੱਤ ਨੂੰ ਬੜੀ ਪ੍ਰਸੰਨਤਾ ਹੋਇਆ ਕਰਦੀ, ਜਦੋਂ ਕੋਈ ਮੋਤੀ ਮਤ ਵਾਲਾ ਡਰ ਹੇੜੀ ਆਵੇ ਬੜਾ ਦੁੱਖ ਹੁੰਦਾ, ਉਹਨੂੰ ਮੱਥਾ ਮਾਰ ਮਾਰ ਥੱਕ ਜਾਂਦੇ ਨੇ, ਕਿਸੇ ਨੂੰ ਸਮਝ ਹੀ ਨਹੀਂ ਆਉਂਦੀ, ਕੁਦਰਤੀ ਗੱਲ। ਇਉਂ ਕਰਕੇ ਬਹੁਤ ਖੁਸ਼ ਹੋਇਆ। ਅਖੀਰ ਸ਼ਾਮ ਦੇ ਵਕਤ ਸਾਰਾ ਸਾਰਾ ਦਿਨ ਬੱਚੇ ਪੜ੍ਹਦੇ ਹੁੰਦੇ ਸਨ, ਵਕਤ ਵਿਆਹ ਨਹੀਂ ਸੀ ਹੁੰਦਾ ਵੀ ਇੰਨੇ ਵਜੇ ਤੱਕ ਪੜ੍ਹਨਾ ਆਏ ਘੰਟੀਆਂ ਵੱਜਣੀਆਂ, ਐਸਾ ਕੁਛ ਨਹੀਂ ਸੀ ਉਦੋਂ। ਉਸ ਵਿੱਦਿਆ ਵਿੱਚ ਤਾਂ ਖਾਸ ਕਰ ਅਜਿਹਾ ਹੀ ਕੁਛ ਨਹੀਂ ਸੀ। ਸ਼ਾਮ ਨੂੰ ਬੱਚੇ ਘਰ ਗਏ, ਮਿੱਟੀ ਘਟਾ ਲੱਗਿਆ ਹੈ ਸਰੀਰ ਨੂੰ, ਕੱਪੜਿਆਂ ਨੂੰ ਮਿੱਟੀ ਘਟਾ ਲੱਗਿਆ ਹੈ, ਕਿਉਂ ਬੱਚਿਆਂ ਨੂੰ ਖੇਲ ਪਿਆਰੀ ਹੁੰਦੀ ਹੈ। ਸੋ ਇਉਂ ਕਰਕੇ ਜਦੋਂ ਘਰ ਪਹੁੰਚੇ, ਮਾਤਾ ਨੇ ਗੋਦ ਵਿੱਚ ਬਿਠਾ ਕੇ ਮੂੰਹਾਂ ਪੂੰਝਿਆ, ਮਿੱਟੀ ਘਟਾ ਲੱਗਿਆ ਸੀ ਤੇ ਦੁੱਧ ਪਿਲਾਇਆ, ਪੁੱਛਿਆ ਪੁੱਤਰ ਜੀ ਦੱਸੋ ਕੀ ਕੁਛ ਪੜਿਆ, ਆਪਣੀ ਤੋਤਲੀ ਜ਼ਬਾਨ ਨਾਲ ਕਹਿੰਦੇ ਨੇ ਆਹ ਪੜਿਆ ਆਹ ਪੜਿਆ ਆਹ ਪੜਿਆ, ਇਹੋ ਜਿਹਾ ਕੁਛ ਦੱਸਦੇ, ਮਾਤਾ ਖੁਸ਼ ਹੁੰਦੀ ਹੈ। ਸੋ ਇਤਨੇ ਨੂੰ ਸੁਰ ਛਿਪ ਗਿਆ, ਬਾਹਰੋਂ ਮਹਿਤਾ ਕਾਲੂ ਜੀ ਆ ਗਏ, ਉਹਨਾਂ ਨੇ ਵੀ ਗੋਦ ਵਿੱਚ ਬਿਠਾ ਕੇ ਆਪਣੇ ਪੁੱਤਰ ਨੂੰ ਪਿਆਰ ਕੀਤਾ, ਪੁੱਛਿਆ ਦੱਸੋ ਪੁੱਤਰ ਜੀ ਉਹ ਕੀ ਕੁਛ ਪੜ੍ਹੇ ਹੋ। ਉਹਨਾਂ ਨੂੰ ਉਸੀ ਤਰ੍ਹਾਂ ਤੋਤੇ ਦੀ ਜ਼ਬਾਨ ਨਾਲ ਦੱਸਦੇ ਨੇ, ਪਿਤਾ ਜੀ ਆਪ ਪੜ੍ਹਿਆ ਆਪ ਪੜ੍ਹਿਆ, ਉਹ ਵੀ ਖੁਸ਼ ਹੁੰਦੇ ਹਨ। ਪ੍ਰਸ਼ਾਦ ਪਾਣੀ ਛਕਾਇਆ, ਰਾਤ ਨੂੰ ਦੁੱਧ ਪਿਲਾਇਆ, ਸੁਣ ਗਏ, ਸਵੇਰੇ ਉੱਠੇ ਇਸ਼ਨਾਨ ਕਰਵਾਇਆ, ਮਾਤਾ ਨੇ ਇਸ਼ਨਾਨ ਕਰਵਾ ਕੇ ਦਸਤਰ ਨਵੇਂ ਬਸਤਰ ਪਹਿਨਾ ਦਿੱਤੇ। ਫਿਰ ਦੂਜੇ ਦਿਨ ਛੱਡਣ ਵਾਸਤੇ ਮਹਿਤਾ ਜੀ ਜਾਂਦੇ ਨੇ, ਬੱਚਿਆਂ ਨੂੰ ਖੇਡਣ ਦਾ ਸੁਭਾਅ ਹੁੰਦਾ ਹੈ, ਕਈ ਦਿਨ ਗਾਰਡੀਅਨ ਜਿਹੜੇ ਹੁੰਦੇ ਛੋਟੇ ਬੱਚਿਆਂ ਨੂੰ ਛੱਡਣ ਵਾਸਤੇ ਵਿਦਿਆਸ਼ਾਲਾ ਵਿੱਚ ਜਾਇਆ ਕਰਦੇ ਹੈ ਪਹਿਲਾਂ ਪਹਿਲਾਂ। ਸੰਯੋਗ ਕਰਕੇ ਜਦੋਂ ਦੂਸਰੇ ਦਿਨ ਪਹੁੰਚੇ, ਜਾ ਕੇ ਗੋਪਾਲ ਨੂੰ ਕਹਿਣ, ਦੱਸੋ ਪਾਦਾ ਜੀ ਤੁਸੀਂ ਗੱਲ ਕਿਹਾ ਸੀ ਅੱਜ ਮੈਂ ਬੁੱਧ ਪਰਖ ਲਵਾਂਗਾ ਨਾਨਕ ਦੀ, ਕਈ ਬੁੱਧ ਦੇਖੀ। ਉਹ ਕਹਿਣਗੇ ਮਹਿਤਾ ਜੀ ਕੀ ਦੱਸਾਂ ਮੈਂ, ਇਹ ਤਾਂ ਪਹਿਲੇ ਹੀ ਪੜ੍ਹਿਆ ਪੜ੍ਹਾਇਆ, ਮੈਂ ਕੀ ਪੜ੍ਹਾਵਾਂਗਾ, ਇੱਕ ਮੈਂ ਤਾਂ ਮਰਿਆਦਾ ਹੀ ਪੂਰੀ ਕਰਨੀ। ਕਹਿਣਗੇ ਬਹੁਤ ਅੱਛਾ, ਜਦੋਂ ਤੁਸੀਂ ਆਪਣੀ ਵਿੱਦਿਆ ਜਿੱਤੀ ਤੁਹਾਡੇ ਪਾਸ ਦੇ ਦਿਓਗੇ, ਤੁਹਾਡੀ ਵੀ ਗਾਮ ਚ ਕਰਕੇ ਕੋਈ ਸੇਵਾ ਕਰਦੇ, ਇਹ ਪਿਆਰ ਕਹਿ ਕੇ ਚਲੇ ਗਏ। ਸੰਯੋਗ ਬੱਚਿਆਂ ਨੂੰ ਉੱਥੇ ਇਉਂ ਨਹੀਂ, ਅੱਡ ਅੱਡ ਕਮਰੇ ਹੁੰਦੇ ਸਨ, ਅੱਡ ਅੱਡ ਕਲਾਸਾਂ, ਇਹੋ ਜਿਹੀ ਗੱਲ ਨਹੀਂ ਸੀ। ਉਦੋਂ ਇਕੱਲੇ ਇਕੱਲੇ ਬੱਚੇ ਨੂੰ ਬੁਲਾ ਕੇ ਪਾਦਾ ਸ਼ਬਦ ਦਿਆ ਕਰਦਾ। ਹੁਣ ਗੁਰੂ ਨਾਨਕ ਜੀ ਦੀ ਵਾਰੀ ਆਈ, ਬੁਲਾਇਆ, ਕਹਿਣਗੇ ਕੱਲ ਵਾਲਾ ਸਬਕ ਸੁਣਾਓ ਤੇ ਅੱਗੇ ਆਪ ਨੂੰ ਸਬਕ ਮਿਲੇ। ਇਹ ਸੁਣ ਕੇ ਗੁਰੂ ਨਾਨਕ ਜੀ ਚੁੱਪ ਹਨ, ਨੇਤਰ ਮੀਟੇ, ਜਿਵੇਂ ਸਮਾਧਿਸ਼ਟ ਪੁਰਸ਼ ਬੈਠਾ ਹੁੰਦਾ ਹੈ ਚੌਂਕਾ ਮਾਰੀ ਕੋਲ ਬੈਠੇ। ਫਿਰ ਦੁਬਾਰਾ ਕਿਹਾ ਪਾਦੇ ਨੇ, ਕੱਲ ਦੇਖੋ ਕੈਸਾ ਅੱਛਾ ਪੜਿਆ, ਕੱਲ ਵਾਲਾ ਸਬਕ ਸੁਣਾਓ ਤਾਂ ਕਿ ਅੱਗੇ ਨੂੰ ਸਬਕ ਤੁਹਾਨੂੰ ਮਿਲੇ। ਫਿਰ ਚੁੱਪ ਹਨ। ਤੀਜੀ ਦਫ਼ਾ ਥੋੜਾ ਜਿਹਾ ਤਾੜ ਕੇ ਕਿਹਾ, ਕਿ ਜਿਹੜੇ ਬੱਚੇ ਨਹੀਂ ਪੜ੍ਹਦੇ ਉਹਨੂੰ ਤਾਂ ਸਖ਼ਤੀ ਕੀਤੀ ਜਾਂਦੀ ਹੈ, ਕੱਲ ਵਾਲਾ ਸਬਕ ਸੁਣਾਓ ਤਾਂ ਕਿ ਅੱਗੇ ਸਬਕ ਮਿਲੇ। ਗੁਰੂ ਜੀ ਕਹਿਣਗੇ ਪਾਦਾ ਜੀ ਤੁਸੀਂ ਮੈਨੂੰ ਕੀ ਪੜ੍ਹਾਉਣਾ ਚਾਹੁੰਦੇ ਹੋ? ਪਾਦਾ ਕਹਿਣਾ, ਜਿਹੜੀ ਵਿੱਦਿਆ ਮੇਰੇ ਪਾਸ ਹੈ ਇਹ ਕੱਚੀ ਵਿੱਦਿਆ ਹੈ, ਤੁਹਾਡਾ ਪੁਸ਼ਤਾਂ ਤੋਂ ਪਟਵਾਰ ਦਾ ਕੰਮ ਚੱਲਿਆ ਆਉਂਦਾ ਹੈ, ਜਿਹਦੇ ਹਿਸਾਬ ਕਿਤਾਬ ਗਿਣਤੀ ਮਿਣਤੀ ਬੜੀ ਆਸਾਨੀ ਨਾਲ ਹੋ ਸਕਦੀ ਹੈ, ਤੁਹਾਨੂੰ ਬੜੀ ਮਦਦ ਮਿਲੇਗੀ ਆਪਣੀ ਜ਼ਿੰਦਗੀ ਦੇ ਵਿੱਚ। ਇਹ ਸੁਣ ਕੇ ਗੁਰੂ ਜੀ ਕਹਿੰਦੇ ਪਾਤਾ ਜੀ ਹੁਣ ਦੱਸੋ ਇਹ ਤਾਂ ਤੁਸੀਂ ਪੜ੍ਹਾਉਂਗੇ ਭਲਾ ਜਦੋਂ ਇਹ ਜੀਵ ਨੂੰ ਫੜ ਕੇ ਇੱਥੋਂ ਲੈ ਜਾਣਗੇ ਧਰਮ ਰਾਜਾ ਦੇ ਪੇਸ਼ ਕਰਨਗੇ ਉੱਥੇ ਧਰਮ ਰਾਜਾ ਇਸ ਤੋਂ ਹਿਸਾਬ ਕਿਤਾਬ ਮੰਗੂਗਾ ਜ਼ਿੰਦਗੀ ਦਾ ਉਦੋਂ ਵੀ ਇਸਨੇ ਤੁਹਾਡੇ ਜੋ ਕੁਛ ਮੈਨੂੰ ਤੁਸੀਂ ਹਿਸਾਬ ਕਿਤਾਬ ਪੜ੍ਹਾਉਣ ਲੱਗੇ ਇਹਨੇ ਕੁਛ ਮਦਦ ਕਰਨੀ ਹੈ ਕਿਸੇ ਨੂੰ ਇੰਨੀ ਗੱਲ ਕਹੀ ਪਾਤਾ ਹੈਰਾਨ ਹੋ ਗਿਆ ਕਦੇ ਗੁਰੂ ਨਾਨਕ ਜੀ ਦੇ ਚਿਹਰੇ ਵੱਲ ਤੱਕਦਾ ਹੈ ਕਦੇ ਚਰਨਾਂ ਵੱਲ ਕਦੇ ਸਰੀਰ ਵੱਲ ਕਿਉਂ ਛੇ ਸੱਤ ਸਾਲ ਦਾ ਬੱਚਾ ਇੱਕ ਸਿਆਣੇ ਆਦਮੀ ਨੂੰ ਇਹੋ ਜਿਹੇ ਬਚਨ ਕਹੇ ਕਿਉਂ ਕਰਕੇ ਸਾਡਾ ਹੈਰਾਨ ਹੋ ਰਿਹਾ ਹੈ ਅਖੀਰ ਕੁਛ ਦੇਰ ਤੋਂ ਬਾਅਦ ਕਹਿਣ ਲੱਗਾ ਹਿਸਾਬ ਕਿਤਾਬ ਵੀ ਹੈ ਕਿ ਕੋਈ ਹਿਸਾਬ ਕਿਤਾਬ ਲੈਣ ਵਾਲਾ ਹੈ ਜੀ ਕਹਿੰਦੇ ਹਾਂ ਜੇ ਕੌਣ ਦੱਸਾਂ ਸਾਦਾ ਕਹਿਣਾ ਦੱਸੋ ਗੁਰੂ ਜੀ ਉਸ ਮੌਕੇ ਕਹਿੰਦੇ
ਲੇਖਾ ਮੰਗੂਗਾ ਧਰਮ ਰਾਜਾ ਪਾਣੀਆਂ
ਸਰ ਪਰਮ ਉੱਠੇ ਅਦਰਾ ਈਲ ਫੜੇ ਫੜਕ ਉੱਠੇ ਦੋਜ਼ਕ ਪਾਏ ਸਿਰਜਣ ਹਾਰੇ ਲੇਖਾ ਮੰਗੇ ਬਾਣੀ ਕੋਈ ਮੈਜਿਸਟ੍ਰੇਟ ਹੈ ਬੜਾ ਰਿਸ਼ਵਤਖੋਰ ਹੈ ਵੱਡੀ ਖੋਰ ਹੈ ਜਿਸਦਾ ਧਨ ਤੋਂ ਬਿਨਾਂ ਹੋਰ ਕਿਸੇ ਵਸਤੂ ਨਾਲ ਪ੍ਰਯੋਜਨੀ ਨਹੀਂ ਨਾ ਰੱਬ ਨੂੰ ਮੰਨਦਾ ਹੈ ਨਾ ਅੱਗੇ ਪਾਪ ਨੂੰ ਮੰਨਦਾ ਹੈ ਨਾ ਧਰਮ ਰਾਜਾ ਨੂੰ ਮੰਨਦਾ ਹੈ ਨਾ ਹਿਸਾਬ ਕਿਤਾਬ ਮੰਨਦਾ ਹੈ ਬਸ ਕਹਿੰਦਾ ਜਿੰਨੀ ਮਾਇਆ ਇਕੱਠੀ ਕਰ ਲਈਏ ਕਰ ਲਈ ਭਾਵੇਂ ਇਹ ਕਿੰਨੀ ਭੁੱਲ ਹੈ ਸਾਥ ਇਹਨੇ ਖਾਣੀਆਂ ਦੋ ਰੋਟੀਆਂ ਤਨ ਢੱਕਣ ਨੂੰ ਚਾਹੀਦਾ ਕੱਪੜਾ ਤੇ ਰਹਿਣ ਵਾਸਤੇ ਇੱਕ ਮੰਜੇ ਦਾ ਚਾਹੀਦਾ ਥਾਂ ਹੋਰ ਥੋੜੀ ਬਹੁਤੀ ਕਿਰਿਆ ਸ਼ਿਰਿਆ ਵਾਸਤੇ ਨਹਾਉਣ ਧੋਣ ਨੂੰ ਜਗ੍ਹਾ ਇਹੋ ਜਿਹਾ ਕੁਛ ਇੰਨੀ ਕੁ ਦੇ ਸਰੀਰ ਨਿਰਵਾਹ ਵਾਸਤੇ ਕਾਫੀ ਹੈ ਬਾਕੀ ਤਾਂ ਜੋ ਕੁਛ ਹੈ ਜੇ ਇਹ ਕਰਦਾ ਵੀ ਇਹ ਨਾਜਾਇਜ਼ ਇਕੱਠਾ ਕਰਦਾ ਤਰੀਕੇ ਸਿਰ ਜੋ ਕੁਛ ਹੈ ਆਪਣੇ ਹੱਕ ਦੇ ਨਾਲ ਤਾਂ ਕਰਨਾ ਬਣਦਾ ਹੀ ਜਿਹੜਾ ਨਾਜਾਇਜ਼ ਕਰਦਾ ਹੈ ਉਹ ਦੇਣਦਾਰ ਬਣਦਾ ਹੈ ਇਹ ਇਸ਼ਰੀ ਕਾਨੂੰਨ ਤੋਂ ਖਿਲਾਫ਼ ਹੈ ਖੈਰਿਓ ਇੱਥੇ ਚਾਰ ਦਿਨ ਕੱਟ ਕੇ ਸਭ ਨੇ ਹੀ ਤੁਰ ਜਾਣਾ ਗਰੀਬ ਹੈ ਅਮੀਰ ਹੈ ਰਾਜਾ ਹੈ ਰਾਣਾ ਹੈ ਪਾਪੀ ਹੈ ਪੁੰਨੀ ਹੈ ਧਰਮੀ ਹੈ ਧਰਮੀ ਅੱਗੇ ਕਰਮਾਂ ਦਾ ਹਿਸਾਬ ਹੋਣਾ ਇਹ ਮੈਜਿਸਟ੍ਰੇਟ ਬਿਲਕੁਲ ਨਾਸਤਿਕ ਬੰਦਾ ਹੈ ਸਭ ਦੀ ਹਸਤੀ ਤੋਂ ਮੁਨਕਰ ਹੈ ਪਾਪ ਧਰਮ ਧਰਮ ਜਾਣਦਾ ਕੁਛ ਨਹੀਂ ਹੈ ਸੋ ਘਰਦਿਆਂ ਨਾਲ ਵੀ ਇਹਦਾ ਰਸੂਖ ਨਹੀਂ ਹੋਰ ਤਾਂ ਕੀ ਦੂਜਿਆਂ ਨਾਲ ਤਾਂ ਕੀ ਹੋਣਾ ਮੈਂ ਤੋਂ ਬਿਨਾਂ ਹੋਰ ਕਿਸੇ ਚੀਜ਼ ਨੂੰ ਚੰਗੀ ਸਮਝਦਾ ਹੀ ਨਹੀਂ ਇੱਕ ਦਿਨ ਕੁਦਰਤੀ ਆਪਣੇ ਡਰਾਇੰਗ ਰੂਮ ਵਿੱਚ ਬੈਠਾ ਦਰਵਾਜ਼ੇ ਬਾਹਰਲੇ ਸਾਰੇ ਲੌਕ ਹੋਏ ਹੋਏ ਹਨ ਚਿਟਕਣੀਆਂ ਲੱਗੀਆਂ ਹਨ ਤੇ ਪਰਦੇ ਸਿੱਟੇ ਹੋਏ ਹਨ। ਚੰਚੇਤ ਬੈਠਾ ਆਰਾਮ ਕੁਰਸੀ ਤੇ ਅਖਬਾਰ ਪੜ੍ਹ ਰਿਹਾ। ਅਚਨਚੇਤ ਹੀ ਬੜੀ ਰੋਸ਼ਨੀ ਹੋਈ ਕਮਰੇ ਚ, ਬਹੁਤ ਜ਼ਿਆਦਾ ਰੋਸ਼ਨੀ ਹੋਣ ਕਰਕੇ ਉਹਦੀ ਨਿਗਾਹ ਅਖਬਾਰ ਤੋਂ ਉੱਠੀ, ਸਾਹਮਣੇ ਗਈ, ਕੀ ਦੇਖਦਾ ਹੈ? ਕੋਈ ਰੂਹ ਖੜੀ ਹੈ। ਉਹਨੂੰ ਦੇਖ ਕੇ ਪੁੱਛਣ ਲੱਗਾ, ਆਪ ਕਿੱਧਰ ਦੀ ਆ ਗਏ? ਇਸ ਕਮਰੇ ਦੇ ਤਮਾਮ ਦਰਵਾਜ਼ੇ ਬੰਦ ਹਨ, ਚਿੱਠੜੀਆਂ ਲੱਗੀਆਂ ਹਨ, ਕੋਈ ਆ ਨਹੀਂ ਸਕਦਾ, ਆਪ ਕਿੱਧਰ ਦੀ ਆ ਗਏ? ਇਹ ਸੁਣ ਕੇ ਰੂਹ ਕਹਿੰਦੀ, ਮੈਨੂੰ ਤਾਂ ਏਅਰਟਾਈਟ ਵੀ ਨਹੀਂ ਰੋਕ ਸਕਦਾ, ਜਿੱਥੇ ਹਵਾ ਵੀ ਨਹੀਂ ਜਾਂਦੀ ਮੈਂ ਉੱਥੇ ਵੀ ਜਾ ਸਕਦਾ। ਕਹਿਣ ਆਪ ਹੋ ਕੌਣ? ਮੈਜਿਸਟਰੇਟ ਪੁੱਛਦਾ, ਕਹਿੰਦਾ ਮੈਂ ਆਪਦਾ CID ਹਾਂ, ਖੁਫੀਆ ਹਾਂ। CID ਕੀ? ਕਹਿਣਗੇ ਜਿਸ ਦਿਨ ਤੋਂ ਪਰਮੇਸ਼ਰ ਨੇ ਸ੍ਰਿਸ਼ਟੀ ਰਚੀ, ਜਦ ਵੀ ਇਨਸਾਨ ਦਾ ਜਨਮ ਹੁੰਦਾ ਉਸ ਵਕਤ ਤੋਂ ਹੀ ਇਹਦੇ ਨਾਲ ਇਹਦਾ ਇੱਕ CID ਛੱਡਿਆ ਜਾਂਦਾ ਹੈ, ਇਹਦੇ ਚੰਗੇ ਜਾਂ ਮਾੜੇ ਕਰਮ ਲਿਖਣ ਵਾਸਤੇ ਮਰਨ ਤੱਕ ਨਾਲ ਰਹਿੰਦਾ ਹੈ। ਸੋ ਇਹ ਸੁਣ ਕੇ ਉਹ ਮੈਜਿਸਟਰੇਟ ਪੁੱਛਣ ਲੱਗਾ, ਹਰ ਇੱਕ ਦਿਨ ਉਹਦਾ CID ਰਹਿੰਦਾ, ਫੁਕੀਆ ਰਹਿੰਦਾ ਹੈ, ਇਸ ਗੱਲ ਦੀ ਰੱਬ ਨੂੰ ਕੀ ਲੋੜ ਪਈ? ਉਹ ਕਹਿੰਦਾ ਰੱਬ ਨੇ ਸ੍ਰਿਸ਼ਟੀ ਰਚੀ ਹੈ, ਉਹਦਾ ਖੇਲ ਹੈ, ਉਸਨੇ ਆਪਣਾ ਨਿਜ਼ਾਮ ਕਾਇਮ ਰੱਖਣਾ ਹੈ, ਠੀਕ ਰੱਖਣਾ ਹੈ। ਜਿਵੇਂ ਜਦੋਂ ਕੋਈ ਗਵਰਨਮੈਂਟ ਬਣਦੀ ਹੈ, ਆਪਣੇ ਨਿਜ਼ਾਮ ਨੂੰ, ਆਪਣੇ ਅਸੂਲਾਂ ਨੂੰ ਠੀਕ ਰੱਖਣ ਵਾਸਤੇ ਆਪਣੇ ਆਪਣੇ ਕੋਈ ਚੰਗੇ ਚੰਗੇ ਅਸੂਲ ਬਣਾਉਂਦੀ ਹੈ, ਉਹ ਵੀ CID ਛੱਡਦੀ ਹੈ। ਇਸ ਕਰਕੇ ਇਹ ਕਹਿਦਾ ਹੀ ਚੱਲਿਆ, ਜਿਵੇਂ ਦੁਨੀਆਂ ਦੀ ਹਕੂਮਤ, ਦੁਨੀਆਂ ਦੇ ਰਾਜੇ ਮਹਾਰਾਜੇ CID ਫੁਕੀਆ ਛੱਡਦੇ ਚਲੇ ਆਏ, ਇਸੇ ਤਰ੍ਹਾਂ ਪਰਮੇਸ਼ਰ ਨੇ ਵੀ ਆਪਣਾ ਨਿਜ਼ਾਮ ਕਾਇਮ ਰੱਖਣ ਵਾਸਤੇ ਇਹ ਸੂਰ ਬਣਾਇਆ ਹੋਇਆ ਹੈ। ਸੋ ਇਹ ਸੁਣ ਕੇ ਉਹ ਕਹਿਣ ਲੱਗਾ, ਜੇ ਇਹੀ ਜੀ ਗੱਲ ਹੈ, ਅੱਗੇ ਤਾਂ ਆਪਦਾ ਕਿਤੇ ਦਰਸ਼ਨ ਹੋਇਆ ਨੀ। ਮੈਜਿਸਟਰੇਟ ਕਹਿੰਦਾ, CID ਕਹਿੰਦਾ, CID ਕਿਹਾ ਤੇ ਦਰਸ਼ਨ ਕਿਹਾ? ਅੱਜ ਮੇਰੇ ਮਾਲਕ ਦਾ ਖ਼ਬਰ ਹੈ ਕਿਵੇਂ ਹੁਕਮ ਗਿਆ ਤੈਨੂੰ ਦਿਖਾਈ ਦੇਣ? CID ਕਦੇ ਕਿਸੇ ਨੂੰ ਦਿਖਾਈ ਦਿੰਦਾ ਹੁੰਦਾ? ਖੁਫੀਆ ਕਿਸੇ ਨੂੰ ਦਿਖਾਈ ਦਿੰਦਾ? ਐ ਦੇਖ, ਮੇਰੇ ਪਾਸ ਦੋ ਕਾਪੀਆਂ ਨੇ, ਕਹਿੰਦਾ ਇੱਕ ਸਿਆਹ ਇੱਕ ਸਫੈਦ ਹੈ। ਇੱਕ ਤੇ ਤੇਰੇ ਸਿਆਹ ਕੀ ਬੁਰੇ ਕਰਮ ਲਿਖੇ ਜਾ ਰਹੇ ਹਨ, ਸਿਆਹ ਕਾਪੀ ਤੇ ਸਫੈਦ ਕਾਪੀ ਤੇ ਤੇਰੇ ਚੰਗੇ ਕਰਮ ਲਿਖੇ ਜਾ ਰਹੇ ਹਨ, ਇਹ ਮੇਰੇ ਪਾਸ ਦੋ ਹਨ। ਇਹ ਉਦੋਂ ਤੱਕ ਲਿਖੀ ਜਾਊਂਗਾ ਜਦ ਤੱਕ ਤੇਰਾ ਸਰੀਰ ਹੈ, ਸਰੀਰ ਵਿੱਚੋਂ ਪ੍ਰਾਣ ਨਿਕਲੇ, ਪ੍ਰਾਣਾ ਨੂੰ ਇਹ ਸਥੂਲ ਸਰੀਰ ਤੇ ਰਹਿ ਜਾਏਗਾ, ਸੂਖਮ ਸਰੀਰ ਨੂੰ ਜਮਦੂਤ ਲੈ ਜਾਣਗੇ ਮਾਰਦੇ ਕੁੱਟਦੇ। ਉਦੋਂ ਧਰਮਰਾਜਾ ਪਾਸ ਵੀ ਇਹੀ ਲਿਖਿਆ ਹੈ ਉਹਦੇ ਰਜਿਸਟਰ ਵਿੱਚ, ਇਹ ਦੋਵੇਂ ਕਾਪੀਆਂ ਮੈਂ ਉਹਦੇ ਅੱਗੇ ਰੱਖ ਦੇਣੀਆਂ, ਇਹਦੇ ਮੁਤਾਬਕ ਤੇਰਾ ਹਿਸਾਬ ਕਿਤਾਬ ਹੋਣਾ ਹੈ। ਸਿਆਹ ਤੇ ਸਫੈਦ ਕਾਪੀ ਸੁਣ ਕੇ ਹੈਰਾਨ ਹੋ ਗਿਆ, ਕਹਿੰਦਾ ਸਿਆਹ ਕਾਪੀ ਵਿੱਚ ਮਾੜੇ ਕਰਮ, ਸਫੈਦ ਵਿੱਚ ਚੰਗੇ? ਪੁੱਛਣ ਵਾਸਤੇ, ਨਿਰਣਾ ਕਰਨ ਵਾਸਤੇ ਉਹ ਮੈਜਿਸਟਰੇਟ ਕਹਿਣ ਲੱਗਾ, ਭਲਾ ਯੂੰ ਦੱਸੋ, ਜੇ ਸਿਆਹ ਤੇ ਸਫੈਦ ਕਾਪੀਆਂ ਤੁਹਾਡੇ ਪਾਸ ਦੋ ਹਨ, ਚੰਗੇ ਆ ਮਾੜੇ ਕਰਮ ਲਿਖਣ ਵਾਸਤੇ, ਸਫੈਦ ਕਾਪੀ ਮੇਰੀ ਖੋਲ ਕੇ ਦੱਸੋ ਤਾਂ ਭਲਾ ਮੈਂ ਚੰਗੇ ਕੰਮ ਕਿੰਨੇ ਕੁ ਕਰੇ ਹੁਣ ਤਾਈ। ਛੋਟੀ ਜਿਹੀ ਕਾਪੀ ਸੀ, ਉਹ ਖੋਲ ਕੇ ਦੱਸੀ, ਕਹਿਣਗਾ ਅੱਜ ਤੱਕ ਆਪਨੇ ਸਾਰੇ 5 ਚੰਗੇ ਕਰਮ ਕੀਤੇ, ਉਹ ਵੀ ਲੋਕ ਦਿਖਾਵੇ ਵਾਸਤੇ। ਨੇਕਾਮ ਨੀ ਕੀਤੇ ਕਹਿੰਦੇ, ਨੇਕਾਮ ਪ੍ਰਭੂ ਪ੍ਰਾਪਤੀ ਵਾਸਤੇ, ਪ੍ਰਭੂ ਦੀ ਪ੍ਰਸੰਨਤਾ ਵਾਸਤੇ, ਇੱਕ ਸਿਰਫ ਲੋਕ ਦਿਖਾਵੇ ਵਾਸਤੇ ਹੁੰਦੇ ਆ, ਇਹ ਵੀ ਉਹ ਕੀਤੇ ਹੁੰਦੇ। ਬਾਕੀ ਕਹਿਣ ਲੱਗਾ, ਹੁਣ ਸਿਆਹ ਕਾਪੀ ਖੋਲ ਕੇ ਦੱਸ ਮਾੜੇ ਕੰਮ ਮੇਰੇ ਕਿੰਨੇ ਕੁ। ਜਿਹੜਾ ਨਾਸਤਿਕ ਬੰਦਾ ਹੈ ਸਾਧ ਸਿੰਘ, ਉਹ ਤੇ ਚੰਗਾ ਕੰਮ ਹੋਣਾ ਹੀ ਮੁਸ਼ਕਿਲ ਹੁੰਦਾ, ਉਹਦਾ ਸਿਆਹ ਹੀ ਸਿਆਹ ਕਰੇ, ਮਾੜੇ ਹੀ ਮਾੜੇ ਕਰੇਗਾ। ਇਉਂ ਕਰਕੇ ਜਦੋਂ ਸਿਆਹ ਕਾਪੀ ਖੋਲ ਕੇ ਦੇਖੀ, ਕਹਿਣ ਲੱਗਾ ਅੱਜ ਤੱਕ 1150 ਆਪ ਦਾ ਬੁਰਾ ਕਰਨਾ। ਜਿਸ ਵਕਤ ਹਿਸਾਬ ਕਿਤਾਬ ਹੋਣਾ, 5 ਕੈਂਸਲ ਹੋ ਜਾਣੇ ਨੇ, 1145 ਕਰਮਾਂ ਦਾ ਫਲ, ਬੁਰਾ ਕਰਮ ਤੈਨੂੰ ਨਰਕਾਂ ਵਿੱਚ ਸਿੱਟਿਆ ਜਾਏ, ਦੁੱਖ ਪਾਈਆਂ। ਸੋ ਜਦੋਂ ਗੱਲ ਕਹੀ, ਉਹ ਮੈਜਿਸਟਰੇਟ ਕੁਛ ਚੁੱਪ ਹੋ ਕੇ ਹੈਰਾਨ ਹੋ ਗਿਆ, ਸੋਚਣ ਲੱਗਾ ਵੀ ਇਹ ਸੱਚ ਗੱਲ ਹੈ। ਮੈਂ ਤਾਂ ਮੰਨਦਾ ਸੀ ਕੋਈ ਰੱਬ ਹੈ ਨਹੀਂ, ਮੈਂ ਮੰਨਦਾ ਸੀ ਕੋਈ ਹਿਸਾਬ ਕਿਤਾਬ ਪੁੱਛਣ ਵਾਲਾ ਹੀ ਨਹੀਂ, ਇਸ ਨੂੰ ਜਿਵੇਂ ਮਰਜ਼ੀ ਮਨ ਮਰਜ਼ੀ ਕਰੀ ਜਾਏ, ਤੇ ਇਹ ਤਾਂ ਗੱਲ ਹੀ ਕੁਛ ਹੋਰ ਨਿਕਲੀ ਹੈ, ਮੈਂ ਤਾਂ ਬੜੀ ਭੁੱਲ ਵਿੱਚ ਰਿਹਾ। ਇਉਂ ਸੋਚਣ ਲੱਗਿਆ ਆਪਣੇ ਚਿੱਤ ਵਿੱਚ, ਹੁਣ ਇਹ ਸੋਚਦਾ ਵੀ ਅੱਗੇ ਵਾਸਤੇ ਜੋ ਪਿੱਛੇ ਹੋ ਗਈ, ਅੱਗੇ ਵਾਸਤੇ ਮੈਂ ਸਿਆਹ ਕਾਪੀ ਵਿੱਚ ਇੱਕ ਨਾਮਾ ਵੀ ਦਰਜ ਨਹੀਂ ਕਰਨ ਦਿਆਂਗਾ, ਯਾਨੀ ਸਫੈਦ ਕਾਪੀ ਭਰ ਕੇ ਜਾਵਾਂ। ਇਹੋ ਜਿਹੇ ਵਿਚਾਰ ਜਦੋਂ ਕਰਨ ਲੱਗਿਆ, ਉਸ ਰੂਹ ਦੀ ਕਲਮ ਸਫੈਦ ਕਾਪੀ ਤੇ ਬੜੀ ਤੇਜ਼ੀ ਨਾਲ ਚੱਲੀ। ਪੁੱਛਣ ਲੱਗਾ, ਕੀ ਲਿਖਦੇ ਹੋ? ਕਹਿੰਦਾ, ਲਿਖ ਰਹੇ ਹਾਂ ਹੁਣ ਇਹਦਾ ਸੁਭਾਅ ਬਦਲ ਰਿਹਾ। ਇਹ ਆਸਤਕ ਹੋਣ ਦਾ ਵਾਅਦਾ ਕਰਦਾ, ਇਹ ਸ਼ੁਭ ਕਰਮ ਕਰਨ ਦਾ ਵਾਅਦਾ ਕਰਦਾ, ਸਫੈਦ ਕਾਪੀ ਨੂੰ ਭਰਨ ਦਾ ਵਾਅਦਾ ਕਰਦਾ, ਸਿਆਹ ਕਾਪੀ ਵਿੱਚ ਇੱਕ ਵੀ ਨਾਮ ਨਹੀਂ ਦਰਜ ਹੋਣ ਦਿਆਂਗਾ, ਇਹ ਵਾਅਦਾ ਕਰਦਾ, ਇਹ ਮੈਂ ਲਿਖ ਰਹੀ ਹਾਂ। ਇੰਨੀ ਗੱਲ ਕਹਿ ਕੇ ਉਹ ਰੂਹ ਤਾਂ ਅਲੋਪ ਹੋ ਗਈ, ਲੇਕਿਨ ਉਹ ਮੈਜਿਸਟ੍ਰੇਟ ਨੇ ਆਪਣੀ ਜ਼ਿੰਦਗੀ ਬਹੁਤ ਆਲਾ ਬਣਾ ਦਿੱਤੀ। ਜਿਵੇਂ ਗੁਰੂ ਜੀ ਕਹਿੰਦੇ ਨੇ, ਪਾਤਾ ਜੀ ਹਿਸਾਬ ਕਿਤਾਬ ਮੰਗਿਆ ਜਾਏਗਾ। ਲੇਖਾ ਮੰਗੂਗਾ ਸਰਮ ਰਾਜਾ ਪਾਣੀਆਂ ਵਿੱਚ ਭੁੱਲਿਆ ਹੋਇਆ ਹੈ, ਅੱਗੇ ਵੀ ਤਿਆਰੀ ਕੀਤੀ ਨਹੀਂ ਹੈ,
ਅੱਗੇ ਵਾਸਤੇ ਬਣਾਈਆਂ ਦਾ ਹੀ ਸਰਮਾਇਆ ਇਕੱਠਾ ਕੀਤਾ ਹੈ, ਫਿਰ ਤਾਂ ਇਹੋ ਜਿਹੇ ਹਾਲ ਹੋਣਾ ਹੈ ਨਾ। ਕਿਉਂ ਗੁਰੂ ਜੀ ਕਹਿੰਦੇ ਪਾਧਾ ਜੀ, ਜਦੋਂ ਇਸ ਨੂੰ ਫੜ ਕੇ ਲੈ ਜਾਂਦੇ ਨੇ ਧਰਮ ਰਾਜਾ, ਜਿਹੜਾ ਨਿਆਂਕਾਰੀ ਪਰਮਾਤਮਾ ਨੇ ਇਨਸਾਫ ਕਰਨ ਵਾਸਤੇ ਆਪਣਾ ਮੁਨਸਿਫ ਮੁਕਰਰ ਕੀਤਾ ਹੈ, ਤਾਂ ਉਸਦੇ ਸਾਹਮਣੇ ਜਾ ਕੇ ਪੇਸ਼ ਕਰਦੀ। ਇਹ ਗੱਲਾਂ ਕਥਨ ਮਾਤਰ ਹੀ ਨਹੀਂ, ਦੋ ਤਿੰਨ ਸਾਲ ਦੀ ਗੱਲ ਹੈ। ਮੈਂ ਯੂਪੀ ਦੇ ਵਿੱਚ ਹਾਪੜ ਬੈਠਾ ਹੋਇਆ, ਉੱਥੇ ਇੱਕ ਪ੍ਰੇਮੀ ਅਖਬਾਰ ਲੈ ਕੇ ਆ ਗਿਆ, ਹਿੰਦੀ ਦਾ ਅਖਬਾਰ ਸੀ। ਉਹ ਕਹਿਣ ਲੱਗਾ, ਮਹਾਰਾਜ ਇਹ ਅਖਬਾਰ ਦੇ ਵਿੱਚ ਇੱਕ ਹੈਡਿੰਗ ਹੈ, ਯਮਦੂਤੋਂ ਕੀ ਭੂਲ, ਇਹਨੇ ਯਮਦੂਤਾਂ ਦੀ ਭੁੱਲ ਹੋ ਗਈ। ਤਿੰਨ ਮਿਸਾਲਾਂ ਜਿਹਦੇ ਵਿੱਚ ਦੱਸੀਆਂ ਯੂਪੀ ਦੇ ਹੀ ਲੋਕ ਸਨ, ਇੱਕ ਜੱਟ ਸੀ, ਜਮਿਆਰ ਸੀ, ਇੱਕ ਕਾਸ਼ੀ ਦਾ ਕੋਈ ਚੰਗਾ ਅਮੀਰ ਧਨਾੜ ਆਦਮੀ ਸੀ। ਤਿੰਨਾਂ ਨੂੰ ਗਲਤੀ ਨਾਲ ਜਮਦੂਤ ਲੈ ਗਏ, ਜਾ ਕੇ ਧਰਮ ਰਾਜੇ ਦੇ ਜਦੋਂ ਪੇਸ਼ ਕੀਤਾ, ਧਰਮ ਰਾਜੇ ਨੇ ਕਿਹਾ ਜਲਦੀ ਲੈ ਜਾਓ ਇਹਨੂੰ ਮੋੜ ਕੇ, ਇਹ ਨਹੀਂ ਹਨ ਉਹ ਹੋਰ ਹਨ। ਹਾਂ, ਕਿਉਂ ਕਰਕੇ ਉਹ ਦੱਸਦੇ ਨੇ ਉੱਥੇ, ਉਹਨਾਂ ਦੀ ਖੋਲ ਖੋਲ ਕੇ ਵਿਸਥਾਰ ਨਾਲ ਲਿਖਿਆ ਸੀ। ਮੈਂ ਇਤਨਾ ਵਕਤ ਨਹੀਂ ਲਗਾਉਂਦਾ, ਸਿਰਫ ਇਸ਼ਾਰਤਨ ਅਰਜ਼ ਕਰਦਾ ਹਾਂ ਬਈ, ਕਹਿੰਦੇ ਉੱਥੇ ਬੜਾ ਵੱਡੇ ਚਿੱਟੇ ਦਾੜੇ ਵਾਲਾ ਰੋਬਦਾਰ ਵਾਲਾ ਇੱਕ ਬਜ਼ੁਰਗ, ਹਾਂ, ਉਹਦੇ ਸਾਹਮਣੇ ਜਦੋਂ ਰੱਖਿਆ ਮੂਹਰੇ ਮੇਜ਼ ਪਿਆ ਤੇ ਵੱਡਾ ਭਾਰਾ ਰਿਸ਼ ਉਹਦੇ ਅੱਗੇ ਖੁੱਲ੍ਹਾ ਪਿਆ। ਜਦੋਂ ਸਾਹਮਣੇ ਲੱਗਿਆ ਉਹ ਦੇਖ ਕੇ, ਨਹੀਂ ਨਹੀਂ ਇਹ ਨਹੀਂ ਹੈ, ਹੋਰ ਹਨ, ਜਲਦੀ ਲੈ ਜਾਓ। ਇਸਨੂੰ ਜਲਦੀ ਵਾਪਸ ਲੈ ਗਏ, ਇੱਧਰ ਮਰ ਚੁੱਕਿਆ ਸੀ, ਕਰਦੇ ਬੈਠੇ ਰੋਂਦੇ ਸਨ। ਜਦੋਂ ਗੋਡਾ ਹਿੱਲਿਆ, ਅੰਗ ਹਿੱਲੇ, ਉਹ ਹੈਰਾਨ ਹੋ ਗਏ। ਉਹ ਪੁੱਛਣ ਲੱਗਿਆ, ਤੁਸੀਂ ਰੋਂਦੇ ਕਿਉਂ, ਤਾਂ ਮਰ ਚੁੱਕਿਆ ਸੀ। ਹਾਂ, ਕਹਿੰਦਾ ਮੈਨੂੰ ਵੀ ਉਹ ਦਿਖਾਈ ਦਿੱਤਾ ਹੈ, ਮੇਰੇ ਨਾਂ ਦਾ ਸਾਹਮਣੇ ਦੱਸਿਆ ਵੀ ਇਹ ਨਹੀਂ ਹੈ, ਇਹਦੇ ਨਾਂ ਦਾ ਹੋਰ ਹੈ, ਉਹਨੂੰ ਲੈ ਕੇ ਆਓ, ਜਾਓ ਪਤਾ ਲਵੋ ਜਾ ਕੇ ਵੀ ਉਹ ਜਿਉਂਦਾ ਕਿ ਮਰ ਗਿਆ। ਜਦੋਂ ਜਾ ਕੇ ਦੇਖਿਆ ਉਸਦੇ ਨਾਂ ਦਾ ਦੂਜੇ ਪਾਸੇ ਹੋਰ ਸੀ ਇੱਕ ਆਦਮੀ, ਉਹ ਮਰ ਚੁੱਕਿਆ। ਜਿਉਂ ਕਰਕੇ ਇਹੋ ਜਿਹੇ ਹਾਲਾਤ ਇੱਥੇ ਵੀ ਕਈ ਦੇਖਣ ਵਿੱਚ ਆਏ ਹਨ ਕਿ ਜਮਦੂਤਾਂ ਦੀ ਭੁੱਲ ਹੋ ਗਈ। ਸੋ ਗੁਰੂ ਜੀ ਕਹਿਣ ਲੱਗੇ, ਪਾਧਾ ਜੀ, ਜਦੋਂ ਧਰਮ ਰਾਜਾ ਦੇ ਸਾਹਮਣੇ ਖੜਾ ਹੋਊਗਾ, ਇਸ ਤੋਂ ਹਿਸਾਬ ਤਾਂ ਮੰਗਿਆ ਜਾਵੇਗਾ, ਕਿਉਂਕਿ ਇਹਨੂੰ ਸਵਾਸਾਂ ਰੂਪੀ ਦਾਮ ਮਿਲੇ ਹੋਏ ਹਨ, ਸਵਾਸਾਂ ਰੂਪੀ ਧਨ ਮਿਲਿਆ ਹੋਇਆ। ਅੱਠ ਪਹਿਰ ਵਿੱਚ 24,000 ਸਾਹ ਆ ਜਾਂਦਾ। ਇਹਨਾਂ ਦੇ ਨਾਲ ਇਸਨੇ ਸ਼ੁਭ ਕਰਮ, ਪਰਉਪਕਾਰ, ਸੇਵਾ, ਭਗਤੀ, ਪਰਮੇਸ਼ਵਰ ਦਾ ਭਜਨ, ਨੇਕੀ ਆਦਿ ਇਹ ਕਰਤੱਵਾਂ ਦਾ ਸਰਮਾਇਆ ਖੱਟਣਾ ਹੈ। ਹਾਂ, ਇੱਕ ਸ਼ਾਹੂਕਾਰ ਕਿਸੇ ਨੂੰ ਬਹੁਤ ਸਾਰਾ ਸਰਮਾਇਆ ਦੇ ਕੇ ਆਪਣੇ ਆਦਮੀ ਨੂੰ ਵਿਦੇਸ਼ ਭੇਜੇ, ਵੀ ਇਸਦਾ ਤੂੰ ਕਸਤੂਰੀ ਖਰੀਦ ਲਿਆ, ਉਹਦੀ ਬਜਾਏ ਹਿੰਦੀ ਜਮੈਣ ਖਰੀਦ ਲਿਆ, ਭਲਾ ਉਹ ਤੇ ਨਾਰਾਜ਼ ਹੋਵੇਗਾ ਕਿ ਨਾ ਹੋਵੇਗਾ, ਉਹ ਸਜ਼ਾ ਦਾ ਹੱਕਦਾਰ ਹੋਵੇਗਾ ਕਿ ਨਾ ਹੋਵੇਗਾ, ਅਵਸ਼ ਹੋਵੇਗਾ। ਇਸੀ ਤਰ੍ਹਾਂ ਪਰਮੇਸ਼ਰ ਨੇ ਜੀਵਾਂ ਨੂੰ ਗੁਰਬਾਣੀ ਦੁਆਰਾ ਸਤ ਸ਼ਾਸਤਰਾਂ ਦਾ ਹੁਕਮ ਕੀਤਾ ਹੈ, ਤੁਹਾਨੂੰ ਸਵਾਸਥ ਰੂਪੀ ਪੂੰਜੀ ਦਿੱਤੀ ਜਾਂਦੀ ਹੈ, ਜਾ ਕੇ ਦੁਨੀਆਂ ਤੇ ਪਰਮੇਸ਼ਰ ਦਾ ਭਜਨ ਕਰੋ, ਨਾਮ ਦਾ ਨਿਸ਼ਨਾਮ ਕਰੋ, ਸਤਕਰਮ ਕਰੋ, ਔਰ ਨੇਕੀ ਦਾ ਸਰਮਾਇਆ, ਭਜਨ ਦਾ ਸਰਮਾਇਆ ਇਕੱਠਾ ਕਰਕੇ ਪਾਓ। ਜੇ ਉਹਦੀ ਬਜਾਏ ਇਹ ਬਦੀ ਦਾ ਸਰਮਾਇਆ ਹੋਰ ਇਹੋ ਜਿਹਾ ਕੁਛ ਇਕੱਠਾ ਕਰਕੇ ਲੈ ਜਾਏ ਕੂੜਾ ਕਰਕਟ, ਤੇ ਇਹ ਸਜ਼ਾ ਦਾ ਹੱਕਦਾਰ ਹੋਵੇਗਾ ਕਿ ਨਾ ਹੋਵੇਗਾ, ਅਵਸ਼ ਹੋਵੇਗਾ। ਜਿਉਂ ਕਰਕੇ ਇਸੀ ਤਰ੍ਹਾਂ ਜਦੋਂ ਇਹ ਤੋਂ ਹਿਸਾਬ ਤਾਂ ਮੰਗਿਆ ਜਾਏਗਾ, ਉਸ ਮੌਕੇ ਦੱਸੋ, ਇਹ ਪਾਧੇ ਨੇ ਪੁੱਛਿਆ, ਭਲਾ ਇਉਂ ਦੱਸੋ ਪਾਧਾ ਜੀ, ਠੀਕ ਹੈ ਤਾਂ ਮੰਨ ਲਿਆ ਵੀ ਹਿਸਾਬ ਮੰਗਿਆ ਜਾਏਗਾ, ਤੇ ਉਸ ਮੌਕੇ ਮਦਦ ਕਿਹੜੀ ਚੀਜ਼ ਨੇ ਕਰਨੀ ਹੈ, ਇਹ ਵੀ ਕਿਰਪਾ ਕਰਕੇ ਦੱਸੋ। ਗੁਰੂ ਜੀ ਨੇ ਉਸ ਮੌਕੇ ਪਾਧੇ ਪੁੱਛਿਆ ਹੈ, ਇੱਕ ਐਸਾ ਸ਼ਬਦ ਉਚਾਰਨ ਕਰਕੇ ਦੱਸਿਆ, ਲਿਖਣਾ ਤੂੰ ਜਾਣ ਲੈ ਇਹੋ ਜਿਹਾ ਦੇਖਾ ਬਾਬਾ, ਲਿਖਣਾ ਤੂੰ ਜਾਣ ਲੈ ਇਹੋ ਜਿਹਾ ਦੇਖਾ ਬਾਬਾ।
ਜਾ
ਜਵਾਬ ਦਿੰਦੇ ਹੋਏ ਇਹ ਸ਼ਬਦ ਉਚਾਰਨ ਕਰਦੇ ਹਨ, ਜਾਲ ਮੋਏ ਕਸਮਸ ਕਰ ਮਤ ਕਾਗਦ ਕਰ ਸਾਰ ਕਲਮ ਭਾਉ ਕਰ ਚਿਤ ਲਿਖਾਰੀ ਗੁਰ ਪੁੱਛ ਲਿਖ ਵਿਚਾਰ ਲਿਖ ਨਾਮ ਸਾ ਲਾਹ ਲਿਖ ਲਿਖ ਅੰਤ ਨ ਪਾਰਾ ਵਾਰ ਬਾਬਾ ਇਹ ਲੇਖਾ ਲਿਖ ਜਾਣ ਜਿੱਥੇ ਲੇਖਾ ਮੰਗੀਏ ਜਿੱਥੇ ਹੋਏ ਸੱਚਾ। ਹਾਂ ਇਉਂ ਇੱਥੇ ਦੱਸਿਆ ਆਸਿਰ ਗੁਣਾਂ ਨੂੰ ਫੂਕ ਕੇ ਯਾਨੀ ਕਾਮ ਕੋਲੋਂ ਹੰਕਾਰ ਤੋਂ ਉੱਚਾ ਉੱਠ ਕੇ ਦੈਵੀ ਗੁਣ ਸਤਸੰਤੋਖ ਦਿਆ ਧਰਮ ਵਿਚਾਰ ਸ਼ਾਂਤੀ ਖਿਮਾ ਧੀਏ ਇਹਨਾਂ ਦਾ ਆਸਰਾ ਕਰਕੇ ਵਾਹਿਗੁਰੂ ਦਾ ਭਜਨ ਕਰੇ। ਵਾਹਿਗੁਰੂ ਕਿਹਾ ਜਾਏ ਜਿਹਦਾ ਅੰਤ ਵਾਰਾ ਵਾਰ ਅੱਜ ਤੱਕ ਕਿਸੇ ਨੇ ਪਾਇਆ ਹੀ ਨਹੀਂ। ਜਦੋਂ ਇਉਂ ਕਰੇਗਾ ਤਾਂ ਦਰਗਾਹ ਦੇ ਵਿੱਚ ਇਸ ਲੇਖੇ ਨੇ ਤੇਰੀ ਮਦਦ ਕਰਨੀ, ਜਿੱਥੇ ਲੇਖਾ ਮੰਗੇ ਤਿੱਥੇ ਹੋਏ ਸੱਚਾ, ਇਹ ਤੇਰਾ ਮਦਦਗਾਰ ਹੋਵੇਗਾ। ਲਿਖਣਾ ਤੂੰ ਇਹੋ ਜਿਹੇ ਬਚਨ ਜਿਹੜੇ ਹਨ ਇਹਨਾਂ ਨੂੰ ਭਿਆਨਕ ਬਚਨ ਕਿਹਾ ਜਾਂਦਾ ਹੈ। ਸੋ ਦੂਸਰਾ ਦਰਜਾ ਆਉਂਦਾ ਹੈ ਉਹ ਲੋਕ ਜੀ ਜਿਹਨਾਂ ਦਾ ਮਨ ਭਜਨ ਵਿੱਚ ਅਜੇ ਨਹੀਂ ਲੱਗਿਆ, ਭਜਨ ਆਨੰਦ ਪ੍ਰਾਪਤ ਨਹੀਂ ਹੋਇਆ, ਕਰਦੇ ਵੀ ਹਨ ਲੇਕਿਨ ਭਜਨ ਰਸ ਤੋਂ ਅਜੇ ਦੂਰ ਹਨ। ਉਹਨਾਂ ਵਾਸਤੇ ਜ਼ਿਆਦਾ ਕਮਾਈ ਦੀ ਲੋੜ ਹੈ ਤਾਂ ਕਿ ਮਨ ਸ਼ੁੱਧ ਹੋ ਕੇ ਇਕਾਗਰਤਾ ਪਕੜੇ, ਇਕਾਗਰਤਾ ਦੁਆਰਾ ਭਜਨ ਦਾ ਆਨੰਦ ਪ੍ਰਾਪਤ ਹੋਵੇ। ਸੋ ਉਹਨਾਂ ਵਾਸਤੇ ਰੋਚਕ ਵਚਨ ਦੱਸੇ ਹਨ, ਉਹ ਕਿਹੋ ਜਿਹੇ ਹਨ ਜਿਹਨਾਂ ਵਿੱਚ ਪਰਮੇਸ਼ੁਰ ਦੇ ਨਾਮ ਦੀ ਮਹਿਮਾ ਵਡਿਆਈ ਸ਼ਕਤੀ ਗੁਣ ਫਾਇਦੇ ਲਾਭ ਦਰਸਾਏ ਹਨ। ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸ੍ਰੀ ਸੁਖਮਨੀ ਸਾਹਿਬ ਦੀ ਕਿਹੋ ਜਿਹੀ ਬਾਣੀ ਉਚਾਰਨ ਕੀਤੀ, ਸਾਨੂੰ ਇਹੋ ਜਿਹੀ ਬਾਣੀ ਦਿੱਤੀ ਜਿਹਦੇ ਤਕਰੀਬਨ 24 ਸ਼ਲੋਕ 24 ਅਸ਼ਟਨੀਆਂ ਹਨ, ਤਕਰੀਬਨ 24,000 ਅੱਖਰ ਹੈ, ਜਿਸਦਾ ਇੱਕ ਪਾਠ ਰੋਜ਼ਾਨਾ ਕਰ ਲਿਆ ਜਾਏ ਅੱਠਾਂ ਪਹਿਰਾਂ ਦੇ ਸਾਲ ਸਫਲੇ ਹੋ ਜਾਂਦੇ ਹਨ। ਪ੍ਰਾਣੀ ਨੂੰ ਅੱਠਾਂ ਪਹਿਰਾਂ ਵਿੱਚ 24,000 ਸ਼ਾ ਆ ਜਾਂਦਾ, ਭਾਵੇਂ ਘੱਟ ਵੱਧ ਵੀ ਜਾਂਦੇ ਹਨ। ਇਹਦੀ ਕਿਰਿਆ ਦੇ ਮੁਤਾਬਕ ਬੈਠ 12, ਚਲਤੇ 18, ਸੋਭਤ ਚੱਲੇ 25, ਮੈਥਮ ਕਰਤੇ 64, ਚਲਤੇ ਕਿਉਂ ਨਾ ਖਜੇ ਜਗਦੀ ਕਿਉਂ ਹੈ। ਹਾਂ ਘੱਟ ਵੱਧ ਵੀ ਜਾਂਦੇ ਹਨ ਪਰ ਅਨੁਮਾਨ 24,000 ਸਾ ਆ ਜਾਂਦਾ ਹੈ। ਅੱਠਾਂ ਪਹਿਰਾਂ ਦੇ ਵਿਸ਼ਵਾਸ ਇੱਕ ਪਾਠ ਸ੍ਰੀ ਸੁਖਮਨੀ ਸਾਹਿਬ ਦਾ ਹੋ ਜਾਵੇ ਜੋ ਕਿ ਤਕਰੀਬਨ ਘੰਟੇ 'ਚ ਹੋ ਜਾਂਦਾ ਹੈ, ਸਫਲੇ ਹੋ ਜਾਂਦੇ ਹਨ। ਦੋ ਪਾਠ ਰੋਜ਼ਾਨਾ ਕਰ ਲਵੇ ਸ੍ਰੀ ਸੁਖਮਨੀ ਸਾਹਿਬ ਦੇ ਤਾਂ ਮਹੀਨੇ 'ਚ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਫਲ ਹੋ ਜਾਂਦਾ ਹੈ। ਇਸਦੇ ਅਨੁਸਾਰ ਚੱਲਿਆ ਜੀਵਨ ਮੁਕਤ ਵਧੇ ਮੁਕਤ ਮਿਲਦੀ ਹੈ। ਇਸਦੇ ਵਿੱਚ 4 ਵੇਦ, 6 ਸ਼ਾਸਤਰ, 18 ਪੁਰਾਣ, 27 ਸਿਮਰਤੀਆਂ, ਤੌਰੇ, ਪੁਰਾਣ, ਇੰਜੀਲ ਆਦਿ ਸਭ ਦਾ ਸਿਧਾਂਤ ਆ ਜਾਂਦਾ ਹੈ। ਕਰੋੜਾਂ ਧਾਰਮਿਕ ਗ੍ਰੰਥਾਂ ਦਾ ਸਾਰ 4 ਗੱਲਾਂ ਹਨ, ਕਰਮ, ਉਪਾਸ਼ਨਾ, ਗਿਆਨ, ਵਿਗਿਆਨ। ਸਵਯੰ ਆਪ ਜੀ ਨੇ ਪਹਿਲੀ ਅਸ਼ਪਤੀ ਵਿੱਚ ਹੀ ਪ੍ਰਭੂ ਸਿਮਰਨ ਦੇ, ਵਾਹਿਗੁਰੂ ਦੇ ਭਜਨ ਦੇ ਬੇਅੰਤ ਫਾਇਦੇ ਦਰਸਾਏ ਹਨ। ਕੱਲੀ ਕੱਲੀ ਪੰਕਤੀ ਵਿੱਚ ਦੱਸਿਆ ਇਹ ਪ੍ਰਭੂ ਸਿਮਰਨ ਦਾ ਆਹ ਲਾਭ ਹੈ, ਪ੍ਰਭੂ ਸਿਮਰਨ ਦੀ ਆਹ ਸ਼ਕਤੀ ਹੈ, ਪ੍ਰਭੂ ਦੇ ਸਿਮਰਨ ਦੇ ਇਹ ਗੁਣ ਹਨ, ਪ੍ਰਭੂ ਸਿਮਰਨ ਦੀ ਆਹ ਬਰਕਤਾਂ ਹਨ, ਬੇਅੰਤ ਦੱਸਿਆ ਹੈ। ਸੋ ਗੁਰੂ ਅਰਜਨ ਦੇਵ ਮਹਾਰਾਜ ਨੇ ਇੱਕ ਥਾਂ ਇਉਂ ਵੀ ਹੋਰ ਖੋਲ ਕੇ ਦੱਸਿਆ ਹੈ। ਨਾਮ ਜਪ ਕੇ ਲੱਖਾਂ ਦਾ ਹੋ ਗਿਆ ਲਾਭ ਪ੍ਰਾਪਤ ਹੋ ਜਾਂਦਾ ਹੈ। ਇਹ ਨਾਮ ਦੇਵ ਛੀਂਬਾ ਸੀ, ਕਬੀਰ ਜਲਾਹਾ ਸੀ, ਰਵਿਦਾਸ ਜਮਾਰ ਸੀ, ਔਰ ਸੈਨ ਨਾਈ ਸੀ, ਤੰਨਾ ਜੱਟ ਸੀ, ਜਿਹਨਾਂ ਜਿਹਨਾਂ ਭਰਤੀ ਕੀਤੀ। ਅੱਜ ਅਮਰ ਦੇ ਅਟਲ ਹਨ, ਫੁੱਲਾਂ ਤਰੀਆਂ, ਉਹਨਾਂ ਦੇ ਨਾਲ ਪਤਾ ਨੀ ਕਿੰਨੇ ਕਿੰਨੇ ਜੀਵਾਂ ਦਾ ਉਧਾਰ ਹੋਇਆ, ਲੱਖਾਂ ਕਰੋੜਾਂ ਦਾ ਇੱਕ ਦੇ ਨਾਲ ਉਧਾਰ ਹੋਇਆ। ਇਸ ਕਰਕੇ ਦੱਸਦੇ ਹਨ, ਮਾਮਾ ਮਾਮਾ ਜੀ ਰੱਬ ਪੁਰ ਤੱਕ ਮਿਲਿਆ, ਮਾਮਾ ਮਾਮਾ ਜੀ ਰੱਬ ਪੁਰ ਤੱਕ ਮਿਲਿਆ,
ਮਾਮਾ ਮਾਮਾ ਜੀ ਰੱਬ ਪੁਰ ਤੱਕ ਮਿਲਿਆ, ਮਾਮਾ ਮਾਮਾ ਜੀ ਰੱਬ ਪੁਰ ਤੱਕ ਮਿਲਿਆ।
ਸੌ ਰੁਪਇਆ ਉਹਨਾਂ ਸਮਿਆਂ ਵਿੱਚ ਚਾਂਦੀ ਦੇ ਰੁਪਈਏ ਹੁੰਦੇ ਸਨ, ਕਿਉਂਕਿ ਅਜੇ ਅੰਗਰੇਜ਼ ਦਾ ਰਾਜ ਨਹੀਂ ਸੀ, ਇਸਲਾਮ ਦਾ ਹੀ ਰਾਜ ਸੀ। ਸੰਯਮ ਕਰਕੇ ਚਾਂਦੀ ਦੇ ਰੁਪਈਏ 100 ਕੱਢ ਕੇ ਲਿਆਇਆ, ਉਸਨੇ 100 ਰੁਪਈਏ ਅੱਗੇ ਰੱਖ ਕੇ ਲਾਲ ਦੇ ਫਿਰ ਮੱਥਾ ਟੇਕਿਆ। ਲਓ ਜੀ, ਕਹਿਣਗੇ ਇਹਦੇ ਵੀ ਦਸਵੀਂ ਪੇਟ ਹੈ। ਮਰਦਾਨਾ ਹੈਰਾਨ ਹੋ ਰਿਹਾ, ਕਹਿੰਦਾ ਯਾ ਤਾਂ ਦੋ ਮੂੜੀਆਂ ਤੋਂ ਜ਼ਿਆਦਾ ਨਾ ਦੇ ਦਿਓ, ਜਾਂ ਸਿਰ ਮਿੱਠਿਆ ਤੋਂ ਜ਼ਿਆਦਾ ਨਾ ਦੇ ਹਲਵਾਈ, ਜਾਂ ਕੱਪੜੇ ਵਾਲਾ 2 ਖੱਦਰ ਤੋਂ ਜ਼ਿਆਦਾ ਨਾ ਦੇ ਦੇ, ਜਾਂ ਇਹ 100 ਰੁਪਏ ਦਸਵੀਂ ਪੇਟ। ਫਿਰ ਉਹਨੂੰ ਹੈਰਾਨ ਹੁੰਦਿਆਂ ਦੇਖ ਕੇ ਮਰਦਾਨੇ ਨੂੰ, ਉਹਨੇ ਸੋਚਿਆ ਵੀ ਇਹ ਸਮਝਦੇ ਵੀ ਸ਼ਾਇਦ ਮੈਂ ਇਹਦੀ ਕੀਮਤ ਦੇ ਰਿਹਾ। ਸਾਥਰਾ ਕਹਿਣਗੇ ਨਹੀਂ ਘਬਰਾਓ ਨਾ, ਇਹਦੀ ਕੀਮਤ ਨਹੀਂ ਹੈ, ਇਹ ਤਾਂ ਇਹਦੀ ਦਸਵੀਂ ਪੇਟ ਹੈ, ਕੀਮਤ ਇਹਦੀ ਮੈਂ ਇਕੱਲਾ ਨਹੀਂ ਦੱਸ ਸਕਦਾ। ਕਈ ਜੌਹਰੀ ਇਕੱਠੇ ਹੋਵਾਂਗੇ, ਬਾਦਸ਼ਾਹੀ ਜੌਹਰੀ ਹੋਣਗੇ, ਪ੍ਰਾਈਵੇਟ ਜੌਹਰੀ ਹੋਣਗੇ। ਫਿਰ ਵਿਚਾਰ ਕੀਤੀ ਹੈ, ਬੜਾ ਅਮੁੱਲਾ ਲਾਲ ਹੈ, ਇਹ ਜੇ ਲਾਲ ਤਾਂ ਕਿਤੇ ਕਿਤੇ ਦੇਖਣ ਨੂੰ ਨਸੀਬ ਹੁੰਦੇ। ਸੰਯੋਗ ਕਰਕੇ ਜੇ ਵੇਚਣਾ ਹੋਵੇ ਤਾਂ ਇਉਂ ਕੀਤਾ ਜਾਏਗਾ, ਇਹ ਤੁਸੀਂ ਇਹਦਾ ਦਸਵੀਂ ਪੇਟ ਲਓ, ਲੈ ਕੇ ਚਲੇ ਜਾਓ। ਮਰਦਾਨਾ ਕਹਿਣ ਲੱਗਾ ਨਹੀਂ, ਜਾਂ ਮੈਂ ਆਹ ਲਿਜਾਊ ਜਾਂ ਆਹ ਲਿਜਾਊ। ਉਹ ਵੀ ਹੈਰਾਨ ਸੀ, ਕਿਉਂਕਿ ਸੰਤੋਖੀ ਪੁਰਸ਼ ਕਿਹੜਾ ਲੱਭਣਾ ਦੁਨੀਆਂ ਦੇ ਸੌਖਾ, ਜਿਹੜਾ ਕੁਛ ਅਗਲੇ ਜੇਬ ਚ ਪਾ ਕੇ ਤੁਰ ਜਾਂਦਾ। ਇਉਂ ਕਰਕੇ ਉਹਨੂੰ ਦੇਖ ਕੇ ਉਹ ਵੀ ਦੋ ਤਰਫਾ ਹੀ ਹੈਰਾਨੀ ਫੈਲੀ ਹੋਈ ਹੈ, ਉਹਨੂੰ ਸੰਤੋਖੀ ਦੇਖ ਕੇ ਹੈਰਾਨ, ਉਹ ਇਹ ਹੈਰਾਨ ਹੋਏ ਦਸਵੀਂ ਪੇਟ ਦੀ ਕੀਮਤ ਕਹਿੰਦੇ ਪਤਾ ਨੀ ਕਿੰਨੀ ਕੁ ਹੈ, ਤੇ ਉਹ ਬਿਜਮਨਾ ਦੇਣ ਜਿਹੜੇ ਪਹਿਲੇ ਸਨ, ਮੈਂ ਤਾਂ ਪੇਟ ਭਰਨ ਨੂੰ ਹੀ ਕਹਿੰਦਾ ਸੀ। ਇਉਂ ਕਰਕੇ ਅਖੀਰ ਪੁੱਛਣ ਲੱਗਾ ਸਾਲ ਥੜਾ, ਕਹਿਣ ਲੱਗਾ ਇਹਦਾ ਮਾਲਕ ਕੌਣ ਹੈ? ਮਰਦਾਨਾ ਕਹਿੰਦਾ ਇਹਦਾ ਮਾਲਕ ਤਾਂ ਬਾਹਰ ਬੈਠਾ, ਪੀਣਾ ਹੈ ਨਾ ਨਿਰੰਕਾਰ। ਇਸਨੂੰ ਸ਼ੌਕ ਸੀ ਪਰਮਾਰਥ ਦਾ, ਇਹ ਤੇ ਇਹਦਾ ਨੌਕਰ ਅਧਰਕਾ ਦੋਵੇਂ ਇਕੱਠੇ ਭਗਤੀ ਕਰਿਆ ਕਰਦੇ ਸਨ, ਸ਼ੌਕ ਰੱਖਦੇ ਸਨ, ਪਰ ਅਜੇ ਮਨ ਨੂੰ ਸ਼ਾਂਤ ਨਸੀਬ ਨਹੀਂ ਸੀ ਹੋਏ। ਸੋ ਗੁਰੂ ਨਾਨਕ ਜੀ ਦਾ ਨਾਂ ਉੱਠਦਾ ਜਿਹਾ ਸੁਣਿਆ ਸੀ, ਉਹਨਾਂ ਸਮੇਂ ਸੈਂਸ ਦਾ ਜ਼ਮਾਨਾ ਨਹੀਂ ਸੀ, ਅੱਜ ਕੱਲ੍ਹ ਮੰਗ ਨਹੀਂ ਸੀ ਬਈ ਰੇਡੀਓ ਦੁਆਰਾ ਖਬਰਾਂ ਜਿਹੜੀਆਂ ਲੱਖਾਂ ਮੀਲਾਂ ਤੇ ਫੈਲ ਜਾਣ, ਕਿਤੇ ਕਿਤਾਈ ਉਲਟੀ ਜਿਹੀ ਖਬਰ ਸੁਣੀ ਹੋਈ ਸੀ। ਇਉਂ ਕਰਕੇ ਉਹ ਚਾਹੁੰਦਾ ਸੀ ਦਰਸ਼ਨ ਕਰਨੇ। ਸੋ ਇਹ ਸੁਣ ਕੇ ਚਿੱਤ ਨੂੰ ਸ਼ਾਂਤੀ ਆਈ ਤੇ ਬੜਾ ਖੁਸ਼ ਵੀ ਹੋਇਆ। ਪੁੱਛਣਗੇ ਭਾਈ ਮਰਦਾਨਾ ਗੁਰੂ ਨਾਨਕ ਜੀ ਨਾਲ ਕਿਤਨੇ ਸਾਧੂ ਹਨ? ਮਰਦਾਨਾ ਕਹਿਣ ਲੱਗਾ ਜੀ ਕਿਤੇ ਕਿਤੇ ਤਾਂ ਸੈਂਕੜੇ ਹੋ ਜਾਂਦੀਆਂ ਨੇ, ਪਰ ਮੈਂ ਤੇ ਬਾਲਾ ਤਾਂ ਹਮੇਸ਼ਾ ਹੀ ਨਾਲ ਰਹਿੰਦੇ ਹਾਂ। ਹੁਣ ਭਾਈ ਬਾਲਾ ਉਹਨਾਂ ਦੇ ਪਾਸ ਹੈ, ਮੈਨੂੰ ਭੁੱਖ ਲੱਗੀ ਸੀ ਤੇ ਖਾਣ ਪੀਣ ਆ ਗਿਆ ਜੀ। ਇਉਂ ਕਰਕੇ ਕਹਿਣ ਲੱਗਾ ਤੁਸੀਂ ਚੱਲੋ, ਮੈਂ ਹੁਣੇ ਭੋਜਨ ਲੈ ਕੇ ਆਉਣਾ, ਮੈਂ ਵੀ ਦਰਸ਼ਨ ਕਰਨੇ ਚਾਹੁੰਦਾ, ਤੁਹਾਡਾ ਮਾਲਕ ਤੁਹਾਡੇ ਤੇ ਨਾਰਾਜ਼ ਨਹੀਂ ਹੋਏਗਾ, ਦੋ ਚੀਜ਼ਾਂ ਲੈ ਚਲੋ, ਬਲਕਿ ਖੁਸ਼ ਹੋਵੇਗਾ। ਜਿਹੜੀ ਚੀਜ਼ ਜਿਤਨੇ ਸਤਿਕਾਰ ਦੇ ਲਾਇਕ ਹੁੰਦੀ ਹੈ, ਅਗਰ ਉਤਨਾ ਸਤਿਕਾਰ ਨਾ ਕੀਤਾ ਜਾਏ ਤਾਂ ਉਹਦੇ ਨਾਲ ਮਨੋ ਬੇਇਨਸਾਫੀ ਹੁੰਦੀ ਹੈ, ਇਸ ਕਰਕੇ ਤੁਸੀਂ ਲੈ ਚਲੋ ਦੋਵੇਂ ਚੀਜ਼ਾਂ। ਮਰਦਾਨਾ ਦੋਵੇਂ ਚੀਜ਼ਾਂ ਲਿਆ ਕੇ ਗੁਰੂ ਦੇ ਅੱਗੇ ਰੱਖ ਦਿੰਦਾ ਹੈ। ਗੁਰੂ ਜੀ ਖਾਸ ਖਾਸ ਕਹਿੰਦੇ ਮਰਦਾਨਿਆਂ ਬੜਾ ਲੋਭੀ ਹੈ, ਉਹ ਨਾਲੇ ਆ ਲਿਆ ਆ ਲਿਆ। ਅੱਗੋਂ ਮਰਦਾਨਾ ਕਹਿੰਦਾ ਗਰੀਬਾਂ ਤੇਰੀਆਂ ਤੂੰ ਜਾਣੀ, ਜਾਂ ਤਾਂ ਸਦਰੀ ਫਿਰ ਦੋ ਮੂੜੀਆਂ ਤੋਂ ਜ਼ਿਆਦਾ ਨਾ ਦੇ, ਮੰਦੇ 2.5 ਤੇਰੀ ਮੰਗਦਾ ਸੀ, ਜਾਂ ਹਲਵਾਈ ਸਿਰ ਮਿਠਾਈ ਤੋਂ ਜ਼ਿਆਦਾ ਨਾ ਦੇ, ਜਾਂ ਕੱਪੜੇ ਵਾਲ 2 ਖੱਦਰ ਤੋਂ ਜ਼ਿਆਦਾ ਨਾ ਦੇ, ਜਾਂ 100 ਰੁਪਏ ਦਸਵੀਂ ਪੇ। ਗੁਰੂ ਜੀ ਕਹਿੰਦੇ ਹਾਂ ਭਾਈ ਮਰਦਾਨਿਆਂ, ਲਾਲਾਂ ਦੀ ਸਾਰ ਨੂੰ ਜੋੜੀ ਕੀ ਜਾਣਦੇ, ਦੂਜੇ ਹਲਵਾਈ ਕੀ ਜਾਣੇ ਤੇ ਸਬਜ਼ੀ ਫਰੋਸ਼ ਕੀ ਜਾਣੇ, ਕੱਪੜੇ ਵਾਲਾ ਕੀ ਜਾਣੇ, ਲਾਲ ਕੀ ਹੁੰਦੇ ਹਨ। ਜਿਹੜੇ ਤੁਹਾਡੀਆਂ ਖਰੀਦਣ ਵਾਲੇ ਲਾਲਾਂ ਦੀ ਸਾਰ ਨੂੰ ਜੌਹਰੀ ਹੀ ਜਾਣਦੇ ਹਨ। ਹਾਂ, ਇਸ ਕਰਕੇ ਜਿਵੇਂ ਲਾਲਾਂ ਦੀ ਸਾਰ ਨੂੰ ਜੌਹਰੀ ਜਾਣਦੇ ਹਨ, ਇਸੇ ਤਰ੍ਹਾਂ ਪਰਮੇਸ਼ੁਰ ਦੇ ਨਾਮ ਦੀ ਸਾਰ ਨੂੰ ਪਰਮੇਸ਼ੁਰ ਦੇ ਪਿਆਰੇ ਹੀ ਜਾਣਦੇ ਹਨ, ਦੂਸਰੇ ਲੋਕ ਨਹੀਂ ਜਾਣਦੇ।
ਮੈਂ ਮੰਗਰ ਨਾਮ ਦੀ ਸੰਤਾਂ ਦੇ ਗਿਰਦੇ
नाम की महिमा संतरी दिवस है, संत प्रताप दुख सब नशा है, जिमें हीरे लाल ज्वारात ਨੂੰ ਜਵਾਰੀ ਦੀ ਅੱਖ ਹੀ ਪਛਾਣਦੀ ਹੈ, ਹੋਰ ਨਹੀਂ ਪਛਾਣ ਸਕਦੇ। ਇਸੀ ਤਰ੍ਹਾਂ ਵਾਹਿਗੁਰੂ ਦੇ ਨਾਮ ਦੀ ਮਹਿਮਾ ਨੂੰ ਵਾਹਿਗੁਰੂ ਦੇ ਪਿਆਰੇ ਜਾਣਦੇ। ਪੁੱਛੋ ਭਗਤ ਨਾਮ ਦੇਵ ਤੋਂ, ਪੁੱਛੋ ਭਗਤ ਕਬੀਰ ਤੋਂ, ਪੁੱਛੋ ਭਗਤ ਰਵਿਦਾਸ ਤੋਂ, ਪੁੱਛੋ ਭਗਤ ਸੈਨ ਜੀ ਤੋਂ, ਪੁੱਛੋ ਭਗਤ ਧੰਨੇ ਤੋਂ, ਜਾਂ ਹੋਰ ਸੰਤ ਮਹਾਂਪੁਰਖ ਜਿਹਨਾਂ ਜਿਹਨਾਂ ਨਾਮ ਅਭਿਆਸ ਦੀ ਕਮਾਈ ਕੀਤੀ, ਨਾਮ ਅਭਿਆਸ ਦੀ ਕਮਾਈ ਕਰਕੇ, ਨਾਮ ਦੀਆਂ ਬੇਅੰਤ ਬਰਕਤਾਂ ਕਰਕੇ ਫੈਜ਼ਯਾਬ ਹੋਏ, ਉਹਨਾਂ ਤੋਂ ਪੁੱਛੋ ਪਰਮੇਸ਼ੁਰ ਦੇ ਨਾਮ ਦੀ ਮਹਿਮਾ। ਯੂੰ ਪਰਮੇਸ਼ੁਰ ਦੇ ਨਾਮ ਦੀ ਮਹਿਮਾ ਜਿਹਨਾਂ ਬਚਨਾਂ ਵਿੱਚ ਆਉਂਦੀ ਹੈ, ਉਹਨਾਂ ਨੂੰ ਰੌਚਕ ਬਚਨ ਕਹਿੰਦੇ। ਹੁਣ ਸਮਾਂ ਅੱਗੇ ਨਿਰਮੈਸ਼ ਕਰਕੇ ਗੱਜ ਵੱਜ ਕੇ ਗੁਰੂ ਸੋਤਰ ਵਿੱਚ ਬੋਲੋ, ਇਸੀ ਤਰ੍ਹਾਂ ਸਜੇ ਰਹੋ। ਅਤੇ ਉਸ ਤੋਂ ਬਾਅਦ ਅਰਦਾਸ ਤੋਂ ਬਾਅਦ ਹੁਕਮਨਾਮਾ ਸੁਣ ਕੇ ਖੂਬ ਚਾਲੇ ਪਾਉਣ ਦੀ ਖੇਚਲ ਕਰੋ। ਸਭ ਨੇ ਹੀ ਰਸਨਾ ਨੂੰ ਪਵਿੱਤਰ ਕਰਨਾ, ਹੁਣ ਕਿਸੇ ਦੀ ਰਸਨਾ ਖਾਲੀ ਨਾ ਰਹਿ ਜਾਵੇ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ, ਧੰਨ ਸਾਹਿਬ ਜੀ ਸਾਨੂੰ।